একবার সর্বকল সমর্থ দোলন তে রাখো প্রভু নানক দে কর হাত ফিরত ফিরত প্রভে আয়া পরে তো শরণায়ে নানক কি প্রভ বিনতি আপনি ভগতি লায়ে জ্ঞান ধ্যান কিছ কর্ম ন জানা সার ন জানা তেরি সব তে বড়া সতগুর নানক জিন কল রাখি মেরি
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਮਹੱਲਾ ਨੌਵਾਂ ਸਾਧੋ ਇਹੋ ਮਨ ਕਹਿਆ ਨਾ ਜਾਈ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਯਾ ਤੇ ਥਿਰ ਨਾ ਰਹਾਈ ਰਹਾਓ ਸਾਧੋ ਇਹੋ ਮਨ ਗਹਿਓ ਨਾ ਜਾਈ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਯਾ ਤੇ ਥਿਰ ਨਾ ਰਹਾਈ ਰਹਾਓ ਕਠਨ ਕ੍ਰੋਧ ਕਟ ਹੀ ਕੇ ਪੀਤਰ ਜਿਹ ਸੁਧ ਸਭ ਬਿਸਰਾਈ ਰਤਨ ਗਿਆਨ ਸਭ ਕੋ ਹਿਰ ਲੀਨਾ ਤਾਂ ਸਿਉ ਕਛ ਨਾ ਬਸਾਈ ਯੋਗੀ ਯਤਨ ਕਰਤ ਸਭ ਹਾਰੇ ਗੁਣੀ ਰਹੇ ਗੁਣ ਗਾਈ ਜਨ ਨਾਨਕ ਹਰ ਭੈ ਦਿਆਲਾ ਤਉ ਸਭ ਬਿਦ ਬਣ ਆਈ ਜੋਗੀ ਯਤਨ ਕਰਤ ਸਭ ਹਾਰੇ ਗੁਣੀ ਰਹੇ ਗੁਣ ਗਾਈ ਜਨ ਨਾਨਕ ਹਰ ਭੈ ਦਿਆਲਾ ਤਉ ਸਭ ਬਿਦ ਬਣ ਆਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਸਤਿਗੁਰੂ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਹੈ। ਗੌੜੀ ਰਾਗ ਵਿਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉਚਾਰਨ ਕੀਤੇ ਨੌ ਸ਼ਬਦ ਆਏ ਹਨ। ਪਿੱਛੇ ਕੁਝ ਸ਼ਬਦਾਂ ਦੀ ਵਿਚਾਰ ਆਪਾਂ ਕੱਲ ਪਰਸੋਂ ਦੇ ਦੀਵਾਨ ਅੰਦਰ ਕੀਤੀ ਹੈ। ਇਸ ਸ਼ਬਦ ਵਿਚ ਜੋ ਸਤਿਗੁਰੂ ਜੀ ਸਾਨੂੰ ਉਪਦੇਸ਼ ਦਿੰਦੇ ਨੇ ਉਸ ਨੂੰ ਅੱਜ ਵਿਚਾਰਨਾ ਹੈ। ਨਾਵੇਂ ਮਹਾਰਾਜ ਜੀ ਦੀ ਮਹਿਮਾ ਵਿਚ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਮਾਨਸ ਤੀਰ ਮਰਾਲ ਬਰਾਜਤ ਤਿਉ ਸਿੱਖ ਸ੍ਰੀ ਗੁਰੂ ਤੇਗ ਬਹਾਦਰ। ਮਾਨਸ ਤੀਰ ਮਰਾਲ ਬਰਾਜਿਤ, ਮਾਨਸ ਕਹੀਏ ਮਾਨ ਸਰੋਵਰ ਦੇ ਤੀਰ ਮਹਿਣੇ ਕੰਢੇ ਉੱਤੇ ਜਿਵੇਂ ਹੰਸ ਰਹਿੰਦੇ ਹਨ, ਤਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਦਰਬਾਰ ਮਾਨ ਸਰੋਵਰ ਦੀ ਨਿਆਈ ਹੈ ਅਤੇ ਉੱਥੇ ਆ ਕੇ ਰਹਿਣ ਵਾਲੀਆਂ ਸਿੱਖ ਸੰਗਤਾਂ ਮਾਈ ਭਾਈ ਹੰਸ ਹੰਸਣੀਆਂ ਦੀ ਤਰ੍ਹਾਂ ਹਨ। ਮਾਨਸ ਮੈਂ ਤਰ ਧਿਆਨ ਨਮੋ ਕਰ ਰਾਖਬ ਧਰਮ ਵਿਸਾਲ ਬਹਾਦਰ। ਐਸੇ ਮਾਨ ਸਰੋਵਰ ਰੂਪੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਪਣੇ ਮਨ ਦਾ ਧਿਆਨ ਉਥੇ ਖੜੋ ਜਿਨ੍ਹਾਂ ਨੇ ਕਦੀ ਅਨੰਦਪੁਰ ਸਾਹਿਬ ਦਾ ਦਰਸ਼ਨ ਕੀਤਾ ਹੋਵੇ, ਜਿਨ੍ਹਾਂ ਸਿੱਖਾਂ ਨੇ ਬਾਬੇ ਬਕਾਲੇ ਦਾ ਦਰਸ਼ਨ ਕੀਤਾ ਹੈ, ਜਾਂ ਜਿਨ੍ਹਾਂ ਸਿੱਖਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਕੇ ਮਹਿਲਾਂ ਦਾ ਦਰਸ਼ਨ ਕੀਤਾ। ਗੁਰੂ ਕੇ ਮਹਿਲਾਂ ਵਿਚ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਅੰਮ੍ਰਿਤਸਰ ਦੀ ਨਗਰੀ ਵਿਚ ਅਵਤਾਰ ਹੋਇਆ। ਬੇਅੰਤ ਚੋਜ ਕੀਤੇ ਸਤਿਗੁਰੂ ਜੀ ਨੇ ਬਾਲ ਲੀਲਾ ਦੇ ਅਤੇ ਬੰਦਗੀ ਗੁਰੂ ਤੇਗ ਬਹਾਦਰ ਜੀ ਨੇ ਬਾਬੇ ਬਕਾਲੇ ਵਿਚ ਕੀਤੀ ਹੈ। ਬਾਬੇ ਬਕਾਲੇ ਦਾ ਭੋਰਾ ਸਾਹਿਬ ਅਜੇ ਵੀ ਉਥੇ ਲੋਕ ਦਰਸ਼ਨਾਂ ਨੂੰ ਜਾਂਦੇ ਨੇ, ਬਦੋ ਬਦੀ ਮਨ ਭਜਨ ਵਿਚ ਲੱਗਦਾ ਹੈ। ਜਿੱਥੇ ਭਗਤਾਂ ਸੰਤਾਂ ਗੁਰਸਿੱਖਾਂ ਨੇ ਬੰਦਗੀ ਕੀਤੀ ਹੈ, ਉਸ ਜਗ੍ਹਾ ਤੇ ਐਸ ਜਗ੍ਹਾ ਨਾਲੋਂ ਕਰੋੜਾਂ ਗੁਣਾ ਵੱਧ ਮਨ ਪ੍ਰਭੂ ਦੇ ਪਾਸੇ ਖਿੱਚਿਆ ਜਾਂਦਾ ਹੈ। ਇਸ ਕਰਕੇ ਉਨ੍ਹਾਂ ਅਸਥਾਨਾਂ ਦਾ ਬੜਾ ਉਘਾ ਮਹੱਤਵ ਹੈ। ਵੈਸੇ ਅੱਜ ਦੇ ਯੁੱਗ ਅੰਦਰ ਜਿਹੜੇ ਚੁੰਝ ਗਿਆਨੀ ਲੋਕ ਨੇ, ਉਨ੍ਹਾਂ ਨੇ ਤਾਂ ਗੁਰੂ ਦੀ ਨਿੰਦਿਆ ਵੱਲੋਂ ਵੀ ਕਸਰ ਬਾਕੀ ਨਹੀਂ ਛੱਡੀ। ਉਹ ਕਹਿੰਦੇ ਵੀ ਗੁਰੂ ਦੇ ਤੀਰਥਾਂ ਤੇ ਵੀ ਜਾਣ ਦੀ ਲੋੜ ਨਹੀਂ, ਨਾਮ ਘਰ ਹੀ ਬਹਿ ਕੇ ਜਪ ਸਕੀਦਾ। ਪਰ ਘਰ ਬਹਿ ਕੇ ਕਿੰਨੇ ਕੁ ਬ੍ਰਹਮ ਗਿਆਨੀ ਬਣੇ ਨੇ। ਹਾਂ, ਕਿਸੇ ਦੀ ਬਿਰਤੀ ਅਰੂੜ ਹੋ ਜਾਵੇ ਤਾਂ ਫੇਰ ਘਰ ਬਹਿ ਕੇ ਵੀ ਉਹ ਜਪ ਸਕਦਾ, ਪਰ ਪਹਿਲੇ ਪਹਿਲ ਸ਼ੁਰੂ ਸ਼ੁਰੂ ਵਿਚ ਉਸ ਨੂੰ ਸਮੇਂ ਚੋ ਸਮਾਂ ਕੱਢ ਕੇ ਉਨ੍ਹਾਂ ਤੀਰਥਾਂ ਦੇ ਇਸ਼ਨਾਨ ਕਰਨੇ, ਦਰਸ਼ਨ ਕਰਨੇ, ਉਥੇ ਬੰਦਗੀ ਕਰਨੀ। ਜੇ ਕੋ ਪਾਵੇ ਤਿਲਕਾ ਮਾਨ, ਸੰਤੋਖੇ ਰਿਖੀ ਨੇ ਪੁੱਛਿਆ ਆਪਣੇ ਗੁਰੂ ਨੂੰ ਕਿ ਕੋਈ ਐਸੀ ਧਰਤੀ ਹੈ ਜਿੱਥੇ ਥੋੜਾ ਭਜਨ ਜ਼ਿਆਦਾ ਫਲੀ ਭੂਤ ਹੋਵੇ? ਤਾਂ ਉਹਨੇ ਕਿਹਾ, ਹਾਂ, ਭਾਰਤ ਵਰਸ਼ ਦੇ ਜੋ ਪੰਜਾਬ ਦੇਸ਼ ਹੈ, ਮਾਝੇ ਦੀ ਧਰਤੀ ਵਿਚ ਸ੍ਰੀ ਅੰਮ੍ਰਿਤਸਰ ਦੀ ਨਗਰੀ ਜਿੱਥੇ ਅੱਜ ਸਾਧ ਸੰਗਤ ਜੀ ਬਿਰਾਜਮਾਨ ਹੈ, ਉਸ ਜਗ੍ਹਾ ਤੇ ਬੈਠ ਕੇ ਸੰਤੋਖੇ ਰਿਖੀ ਨੇ ਤਪ ਕੀਤਾ। ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਗਿਆਨ ਕਰਕੇ ਮੁਕਤ ਕੀਤਾ। ਸੋ ਥੋੜੇ ਭਜਨ ਦਾ ਇੱਥੇ ਜ਼ਿਆਦਾ ਮਹੱਤਵ ਹੈ, ਥੋੜੇ ਪਾਪ ਦਾ ਵੀ ਜ਼ਿਆਦਾ ਫਲ ਤੀਰਥਾਂ ਤੇ ਲੱਗਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ ਕੋਈ ਵੀ ਸਥਾਨ ਹੋਵੇ, ਭਾਈ ਸੰਤੋਖ ਸਿੰਘ ਜੀ ਕਹਿੰਦੇ, ਉਹਦਾ ਧਿਆਨ ਧਰੋ ਮਨ ਵਿਚ ਅਤੇ ਉਥੇ ਨਮਸਕਾਰ ਕਰੋ। ਪਹਿਲਾ ਤੀਰਥ ਗੁਰੂ ਤੇਗ ਬਹਾਦਰ ਜੀ ਦਾ ਅੰਮ੍ਰਿਤਸਰ ਹੈ, ਜਿੱਥੇ ਪ੍ਰਕਾਸ਼ ਹੋਇਆ ਤੇ ਧਰਮ ਦੀ ਖਾਤਰ ਗਰੀਬਾਂ ਦੀ ਬਾਂਹ ਗੁਰੂ ਤੇਗ ਬਹਾਦਰ ਨੇ ਅਨੰਦਪੁਰ ਵਿਚ ਪਕੜੀ ਹੈ ਅਤੇ ਦਿੱਲੀ ਵਿਚ ਗੁਰਦੇਵ ਮਹਾਰਾਜ ਜੀ ਨੇ ਆਪਣੇ ਸਰੀਰ ਦਾ ਠੀਕਰਾ ਭੰਨਿਆ ਹੈ। ਧੜ ਦਾ ਸੰਸਕਾਰ ਦਿੱਲੀ ਹੋਇਆ ਅਤੇ ਸੀਸ ਦਾ ਸੰਸਕਾਰ ਅਨੰਦਪੁਰ ਸਾਹਿਬ ਵਿਚ ਹੋਇਆ। ਦਸਾਂ ਗੁਰੂਆਂ ਵਿਚੋਂ ਇਕ ਐਸੇ ਵੀ ਗੁਰੂ ਹਨ ਜਿਨ੍ਹਾਂ ਦੇ ਸਰੀਰ ਦਾ ਸੰਸਕਾਰ ਕਿੰਨੇ ਫਾਸਲੇ ਤੇ ਹੋਇਆ ਅੱਡੋ ਅੱਡੀ। ਅਨੰਦਪੁਰ ਵਿਚ ਵੀ ਸ਼ੀਸ਼ਗੰਜ ਗੁਰਦੁਆਰਾ ਹੈ ਜਿੱਥੇ ਗੁਰੂ ਜੀ ਦੇ ਸੀਸ ਦਾ ਸੰਸਕਾਰ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਹੱਥੀ ਕੀਤਾ। ਕਿੰਨਾ ਵੈਰਾਗ ਹੋਵੇਗਾ, ਕਿੰਨਾ ਬਹਾਦਰ ਸਿੱਖ ਹੋਵੇਗਾ ਭਾਈ ਜੈਤਾ, ਜਿਸ ਨੇ ਬਾਅਦ ਵਿਚ ਅੰਮ੍ਰਿਤ ਛਕਿਆ ਤੇ ਉਹਦਾ ਨਾਮ ਜੀਵਨ ਸਿੰਘ ਹੋਇਆ, ਜਿਨ੍ਹਾਂ ਨੂੰ ਸਤਿਗੁਰੂ ਨੇ ਵਰ ਦਿੱਤੇ ਇਹ ਰਗਰੇਟੇ ਗੁਰੂ ਕੇ ਬੇਟੇ ਰਹੋ ਪੰਥ ਕੇ ਸੰਗ ਸਮੇਟੇ। ਬਾਬਾ ਜੀਵਨ ਸਿੰਘ ਜੀ ਨੇ ਚਮਕੌਰ ਦੇ ਯੁੱਧ ਅੰਦਰ ਬੜੇ ਜ਼ੋਰ ਦਿਖਾਏ ਅਤੇ ਉਥੇ ਹੀ ਵੀਰ ਗਤੀ ਨੂੰ ਪ੍ਰਾਪਤ ਹੋਏ। ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ, ਵੱਡੇ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਚਮਕੌਰ ਦੀ ਜੰਗ ਵਿਚ ਸ਼ਹੀਦੀਆਂ ਪਾਈਆਂ, ਉਥੇ ਨਾਲ ਹੀ ਭਾਈ ਜੀਵਨ ਸਿੰਘ ਦਾ ਵੀ ਸ਼ਹੀਦਗੰਜ ਬਣਿਆ ਹੈ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਛੋਟਾ ਜਿਹਾ ਸਥਾਨ ਮਹਾਂਪੁਰਸ਼ਾਂ ਨੇ ਤਿਆਰ ਕੀਤਾ ਹੈ। ਉਥੇ ਰਹਿਣ ਵਾਲੇ ਲੋਕ ਦੱਸਦੇ ਨੇ, ਜਦੋਂ ਦਾਸ ਯਾਤਰਾ ਲਈ ਗਿਆ ਸੰਗਤ ਦੇ ਨਾਲ, ਉਹ ਕਹਿੰਦੇ ਜੀ ਅਜੇ ਵੀ ਇੱਥੇ ਰਾਤ ਨੂੰ ਆਵਾਜ਼ਾਂ ਆਉਂਦੀਆਂ ਨੇ, ਜਿਹੜੀਆਂ ਰੂਹਾਂ ਇੱਥੇ ਸ਼ਹੀਦੀਆਂ ਪਾਈਆਂ ਨੇ, ਸ਼ਹੀਦਾਂ ਸਿੰਘਾਂ ਦੀਆਂ ਰੂਹਾਂ ਇੱਥੇ ਅਜੇ ਵੀ ਹਾਜ਼ਰ ਨਾਜ਼ਰ ਨੇ, ਸ਼ਹੀਦ ਅਜੇ ਵੀ ਇੱਥੇ ਰਹਿੰਦੇ ਨੇ। ਸੋ ਉਨ੍ਹਾਂ ਦੇ ਲੋਕਾਂ ਨੂੰ ਚਮਤਕਾਰ ਵੀ ਹੋਏ ਹਨ। ਮਾਨਸ ਤੀਰ ਮਰਾਲ ਬਰਾਜਿਤ ਤਿਉ ਸਿੱਖ ਸ੍ਰੀ ਗੁਰੂ ਤੇਗ ਬਹਾਦਰ, ਮਾਨਸ ਮੈਂਤਰ ਧਿਆਨ ਨਮੋ ਕਰ ਰਾਖਬ ਧਰਮ ਵਿਸਾਲ ਬਹਾਦਰ। ਕਹਿੰਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਬਹੁਤ ਵੱਡੇ ਬਹਾਦਰ ਹਨ, ਜਿਨ੍ਹਾਂ ਨੇ ਧਰਮ ਨੂੰ ਰੱਖਿਆ ਹੈ ਨੀ ਤੇ ਧਰਮ ਨਾਸ ਹੋ ਜਾਣਾ ਸੀ। ਗਰਕ ਜਾਤੀ ਗੌਰਵਕਤਾ ਗੰਗਾ ਔਰ ਗੋਕਲ ਕੀ ਗਯਾ ਔ ਗੋਦਾਵਰੀ ਕੋ ਗੋਤਗਾਰ ਗੰਡਕਾ। ਕਵੀ ਕਰਤਾਰ ਸਿੰਘ ਜੀ ਪਿਊਖ ਨੇ ਬੜਾ ਸੋਹਣਾ ਲਿਖਿਆ ਹੈ ਕਿ ਜਿਹੜੀ ਗੌਰਵਤਾ ਅਹਿਮੀਅਤ ਮਹਿਮਾ ਗੰਗਾ ਦੀ ਹੈ ਗੋਕਲ ਦੀ ਹੈ ਗਯਾ ਤੀਰਥ ਅਤੇ ਗੋਦਾਵਰੀ ਦੀ ਹੈ ਇਹ ਸਾਰੇ ਦੀ ਸਾਰੀ ਗੌਰਵਤਾ ਖਤਮ ਹੋ ਜਾਣੀ ਸੀ। ਜੋ ਗੰਡਕਾ ਨਦੀ ਦੇ ਛੋਟੇ ਛੋਟੇ ਪੱਥਰਾਂ ਨੂੰ ਪੰਡਿਤ ਸਾਲਗ੍ਰਾਮ ਕਰਕੇ ਪੂਜਦੇ ਨੇ ਗਰਕ ਜਾਤੀ ਗੌਰਵਤਾ ਗੰਗਾ ਔਰ ਗੋਕਲ ਕੀ ਗਯਾ ਔ ਗੋਦਾਵਰੀ ਕੋ ਗੋਤਗਾਰ ਗੰਡਕਾ। ਪੰਡਿਤ ਪੁਜਾਰੀ ਪਾਂਡੇ ਪਕੜ ਪਛਾੜੇ ਜਾਤੇ ਅਸੁਰ ਸੰਘਾਰੇ ਜੈਸੇ ਦੇਵੀ ਵਰ ਚੰਡਕਾ। ਕਦੇ ਸਮਾਂ ਸੀ ਪੰਡਤਾਂ ਨੂੰ ਪਕੜ ਪਕੜ ਕੇ ਪੁਜਾਰੀਆਂ ਨੂੰ ਪਕੜ ਪਕੜ ਕੇ ਪੁੱਠੇ ਕਰਕੇ ਇਨ੍ਹਾਂ ਦੇ ਮੂੰਹ ਚ ਵਿਸ਼ਟਾ ਪਾ ਕੇ ਇਨ੍ਹਾਂ ਦਾ ਧਰਮ ਬਹੁਤ ਬੁਰੀ ਤਰ੍ਹਾਂ ਦੇ ਨਾਲ ਇਨ੍ਹਾਂ ਨੂੰ ਏਦਾਂ ਮਾਰਦੇ ਸੀ ਜਿਵੇਂ ਦੇਵੀ ਨੇ ਰਾਕਸ਼ਾਂ ਦਾ ਨਾਸ ਕੀਤਾ। ਇਨ੍ਹਾਂ ਦਾ ਵੀ ਸ਼ਿਕਾਰ ਖੇਡਿਆ ਜਾਂਦਾ ਸੀ। ਸਮੇਂ ਦੀ ਹਕੂਮਤ ਵੱਲੋਂ ਖੁੱਲ ਸੀ ਵੀ ਕੋਈ ਹਿੰਦੂ ਨਹੀਂ ਦਿਸਣਾ ਚਾਹੀਦਾ ਧਰਤੀ ਤੇ, ਸਭ ਨੂੰ ਮੁਸਲਮਾਨ ਬਣਾ ਦਿਓ। ਵੱਡੇ ਵੱਡੇ ਹਿੰਦੂਆਂ ਦੇ ਮੰਦਰ ਢਹਿ ਢੇਰੀ ਕਰ ਦਿੱਤੇ। ਧਰਾ ਮੈਂ ਧਸਕ ਜਾਤੀ ਧਰਮ ਕੀ ਧੁਜਾ ਧੀਰ। ਪਿਊਖ ਜੀ ਕਹਿੰਦੇ ਜੋ ਧਰਮ ਦੇ ਨਿਸ਼ਾਨ ਝੁੱਲ ਰਹੇ ਨੇ ਨਾ, ਭਾਵੇਂ ਮੰਦਰਾਂ ਤੇ ਹੋਣ ਭਾਵੇਂ ਦੁਆਲੇ ਸ਼ਵਾਲਿਆਂ ਤੇ, ਇਹ ਜਿੰਨੀਆਂ ਝੰਡੀਆਂ ਤੇ ਝੰਡੇ ਨੇ ਨਾ ਧਰਮ ਦੇ, ਇਹ ਸਾਰੇ ਦੇ ਸਾਰੇ ਖਤਮ ਹੋ ਜਾਣੇ ਸੀ। ਧਰਾ ਮੈਂ ਧਸਕ ਜਾਤੀ ਧਰਮ ਕੀ ਧੁਜਾ ਧੀਰ, ਰਹਿਤੋ ਨਾ ਨਿਸ਼ਾਨ ਨਾਮ ਭਾਰਤ ਕੇ ਖੰਡ ਕਾ। ਜੋ ਭਾਰਤ ਭੂਮੀ ਹੈ ਦਾ ਨਾਮੋ ਨਿਸ਼ਾਨ ਨਹੀਂ ਸੀ ਰਹਿਣਾ। ਕਹਿਤ ਪਿਊਖ ਹਿੰਦ ਗਾਰ ਤੋਂ ਤੁਰਤ ਗਰਾ। ਪਿਊਖ ਕਹਿੰਦਾ ਵੀ ਹਿੰਦੁਸਤਾਨ ਨਾਮ ਦੀ ਚੀਜ਼ ਜਿਹੜੀ ਹੈ ਨੇ ਪਤਾਲ ਚ ਗਰਕ ਹੋ ਜਾਣਾ ਸੀ। ਹੋਦਾ ਨਾ ਪ੍ਰਕਾਸ਼ ਜੋ ਪੈ ਗੁਰੂ ਮਾਰ ਤੰਡਕਾ। ਜੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਇਸ ਧਰਤੀ ਤੇ ਨਾ ਆਉਂਦੇ, ਜੇ ਧਰਮ ਦੀ ਖਾਤਰ ਆਪਣਾ ਸਿਰ ਨਾ ਦਿੰਦੇ ਤਾਂ ਸਾਰੇ ਦਾ ਸਾਰਾ ਧਰਮ ਕਰਮ ਨਸ਼ਟ ਭ੍ਰਸ਼ਟ ਹੋ ਜਾਣਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੀਰ ਸਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਜੋ ਪਰਾਕਰਮ ਕੀਤੇ ਹਨ ਉਨ੍ਹਾਂ ਦੀ ਕਥਾ ਬੜੀ ਦਰਦਨਾਕ ਹੈ। ਕੇਵਲ ਨੌਵੇਂ ਪਾਤਸ਼ਾਹ ਜੀ ਦਾ ਧਿਆਨ ਧਰੋ, ਦਿੱਲੀ ਦੇ ਚਾਨਣੀ ਚੌਂਕ ਨੂੰ ਚੇਤੇ ਕਰੋ, ਜਿਹੜੇ ਸਤਿਗੁਰੂ ਜੀ ਸਾਰੀ ਉਮਰ ਸ਼ਾਂਤ ਰਸ ਵਿਚ ਰਹਿ ਕੇ ਭਗਤੀ ਵਿਚ ਲੱਗੇ ਰਹਿ, ਭਗਤੀ ਦਾ ਉਪਦੇਸ਼ ਦਿੰਦੇ ਰਹਿ, ਉਨ੍ਹਾਂ ਸਤਿਗੁਰਾਂ ਦੇ ਘਰ ਵਿਚੋਂ ਸ਼ਕਤੀ ਦਾ ਜਨਮ ਹੋਇਆ। ਸ਼ਕਤੀ ਦੇ ਪ੍ਰਤੀਕ ਗੁਰੂ ਗੋਬਿੰਦ ਸਿੰਘ ਮਹਾਰਾਜ, ਉਨ੍ਹਾਂ ਸਤਿਗੁਰਾਂ ਦਾ ਉਚਾਰਨ ਕੀਤਾ ਹੋਇਆ ਇਹ ਚੌਥਾ ਸ਼ਬਦ ਹੈ ਗੌੜੀ ਰਾਗ ਵਿਚ। ਇਸ ਸ਼ਬਦ ਦੇ ਨਾਲ ਆਪਣੇ ਮਨ ਨੂੰ ਜੋੜੋ। ਗੁਰੂ ਦਾ ਹੁਕਮ ਹੈ ਗੁਰਬਾਣੀ ਬਣੀਏ। ਗੁਰੂ ਦੇ ਸਿੱਖ ਨੇ ਗੁਰੂ ਦੀ ਬਾਣੀ ਦਾ ਰੂਪ ਹੋਣਾ ਹੈ। ਉਹ ਰੂਪ ਤਦ ਹੀ ਹੋ ਸਕਦਾ ਹੈ ਜੇ ਬਾਣੀ ਨਾਲ ਚਿੱਤ ਜੋੜੇ। ਸਤਿਗੁਰੂ ਜੀ ਕੀ ਫਰਮਾਨ ਕਰ ਰਹੇ ਹਨ?
ਗੌੜੀ ਮਹੱਲਾ
ਨਾਵੇਂ ਮਹਾਰਾਜ, ਧੰਨ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਸਤਿਗੁਰੂ ਜੀ ਸਿਕਸ਼ਾ ਦੇ ਰਹੇ ਹਨ ਸਾਨੂੰ।
ਸਾਧੋ ਇਹੋ ਮਨ ਗਹਿਓ ਨਾ ਜਾਈ।
ਹੇ ਸਾਧੋ, ਸਾਧਾਂ ਦਾ ਹੀ ਸਵਾਲ ਗੁਰੂ ਜੀ ਆਪਣੇ ਵੱਲੋਂ ਕਰ ਰਹੇ ਨੇ। ਘਰ ਬਾਰ ਛੱਡ ਕੇ ਲੰਗੋਟੀਆਂ ਬੰਨ ਕੇ ਭਗਵੇਂ ਲੀੜੇ ਪਾ ਕੇ ਵੀਹਾਂ ਅਠਾਰਾਂ ਅਠਾਰਾਂ ਸੋਲਾਂ ਸੋਲਾਂ ਸਾਲਾਂ ਦੇ ਮੁੰਡੇ ਤੇ ਜੰਗਲ ਨੂੰ ਤਿਆਰ ਹੋ ਪਏ। ਉਨ੍ਹਾਂ ਨੇ ਲੰਘਦਿਆਂ ਹੋਇਆ ਸੋਚਿਆ ਵੀ ਇੱਥੇ ਆਨੰਦਪੁਰੀ ਵਿਚ ਗੁਰੂ ਤੇਗ ਬਹਾਦਰ ਜੀ ਰਹਿੰਦੇ ਨੇ, ਉਨ੍ਹਾਂ ਨੂੰ ਮੱਥਾ ਟੇਕ ਚੱਲੀਏ। ਤਾਂ ਸਤਿਗੁਰੂ ਜੀ ਦੇ ਆ ਕੇ ਚਰਨਾਂ ਵਿਚ ਉਨ੍ਹਾਂ ਨਵੇਂ ਬਣੇ ਹੋਏ ਸਾਧਾਂ ਨੇ ਮੱਥਾ ਟੇਕਿਆ। ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਪੁੱਛਿਆ ਵੀ ਆਓ ਕਾਕਿਓ, ਆਓ ਸਾਧੂਓ, ਕਿੱਥੋਂ ਆਏ ਜੇ, ਕਿੱਧਰ ਤਿਆਰੀ ਕੀਤੀ ਹੈ? ਮਹਾਰਾਜ ਘਰ ਬਾਰ ਛੱਡ ਦਿੱਤਾ, ਮਾਂ ਪਿਓ ਦੇ ਮੱਥੇ ਨਹੀਂ ਲੱਗਣਾ, ਗ੍ਰਸਤ ਨਹੀਂ ਕਰਨਾ, ਸਾਨੂੰ ਵੈਰਾਗ ਹੋ ਗਿਆ। ਵੈਰਾਗੀ ਸਾਧੂਆਂ ਨੇ ਸਾਡੇ ਤੇ ਕਿਰਪਾ ਕੀਤੀ, ਉਨ੍ਹਾਂ ਨੇ ਕਿਹਾ ਲੰਗੋਟੀਆਂ ਬੰਨ ਲੋ, ਜੰਗਲ ਨੂੰ ਚਲੇ ਜਾਓ, ਕਿਸੇ ਦੇ ਮੱਥੇ ਨਾ ਲੱਗੋ, ਉਥੇ ਜਾ ਕੇ ਆਤਮ ਚਿੰਤਨ ਕਰੋ, ਤੁਹਾਡੀ ਗਤੀ ਹੋ ਜਾਵੇਗੀ। ਨਾਵੇਂ ਬਾਪੂ ਨੇ ਕਿਹਾ ਸ਼ਾਬਾਸ਼ ਪੁੱਤਰੋ, ਵੀ ਜੇ ਜਨਮ ਹੋਵੇ ਤਾਂ ਇਦਾਂ ਦਾ ਹੀ ਹੋਣਾ ਚਾਹੀਦਾ, ਮਨ ਵਿਚ ਵਿਰਾਗ ਹੋਣਾ ਚਾਹੀਦਾ ਕਿ ਪਰਮੇਸ਼ੁਰ ਮਿਲੇ। ਦੇਵਤਿਆਂ ਦਰਸ਼ਨ ਕੇ ਤਾਈ ਦੁੱਖ ਭੁੱਖ ਤੀਰਥ ਕੀਏ, ਜੋਗੀ ਜਤੀ ਜੁਗਤ ਮੈਂ ਰਹਤੇ, ਕਰ ਕਰ ਭਗਵੇਂ ਭੇਸ ਭੈ, ਤੋ ਕਾਰਨ ਸਹਿਬਾ ਰੰਗ ਰਤੇ। ਹੇ ਮੇਰੇ ਮਾਲਕਾ, ਤੇਰੇ ਦਰਸ਼ਨਾਂ ਵਾਸਤੇ ਐਸੇ ਰੰਗ ਵਿਚ ਵੀ ਰੰਗੇ ਗਏ। ਪਰ ਤੁਹਾਡੀ ਜਗਿਆਸਾ ਬੜੀ ਚੰਗੀ ਆ, ਪਰ ਜਿਹੜਾ ਪ੍ਰਭੂ ਦੇ ਮਿਲਣ ਦਾ ਸਾਧਨ ਹੈ ਨਾ, ਉਹ ਦਰੁਸਤ ਨਹੀਂ। ਗੁਰੂ ਨਾਨਕ ਦਾ ਮਤ ਇਹ ਨਹੀਂ ਕਹਿੰਦਾ ਵੀ ਘਰ ਬਾਰ ਛੱਡ ਕੇ ਜੰਗਲਾਂ ਨੂੰ ਚਲੇ ਜਾਓ, ਕਿਸੇ ਦੇ ਮੱਥੇ ਹੀ ਨਾ ਲੱਗੋ। ਗੁਰੂ ਨਾਨਕ ਦੇਵ ਨੇ ਤੇ ਸਾਧ ਸੰਗਤ ਦਾ ਮਾਰਗ ਚਲਾਇਆ ਹੈ। ਇਨ੍ਹਾਂ ਨੇ ਫਿਰ ਸਤਿਗੁਰੂ ਜੀ ਦੀ ਕਥਾ ਸੁਣੀ, ਉਪਦੇਸ਼ ਸੁਣਿਆ, ਫਿਰ ਇਹ ਗੁਰੂ ਦੇ ਹੀ ਸਿੱਖ ਬਣ ਗਏ। ਕਿਉਂ? ਦੇਖਿਆ ਕਿ ਗੁਰੂ ਦੇ ਚਰਨਾਂ ਵਿਚ ਤੇ ਬੜੇ ਬੜੇ ਬਜੁਰਗ ਸਾਧੂ ਵੀ ਬੈਠੇ ਹੋਏ ਨੇ। ਉਨ੍ਹਾਂ ਸਾਰੇ ਸਾਧਾਂ ਦੀ ਮੰਡਲੀ ਨੂੰ ਸਤਿਗੁਰੂ ਜੀ ਉਪਦੇਸ਼ ਦਿੰਦੇ ਹਨ,
ਸਾਧੋ ਇਹੋ ਮਨ ਕਹਿਓ ਨਾ ਜਾਈ।
ਤਨ ਦਾ ਕੰਟਰੋਲ ਕਰਨਾ ਯੋਗੀਆਂ ਨੇ ਸਿੱਖ ਲਿਆ ਯੋਗਾ ਅਭਿਆਸ ਦੁਆਰਾ। ਹੁਣ ਵੀ ਤੁਸੀਂ ਕੁਝ ਸਮਾਂ ਕਿਸੇ ਯੋਗੀ ਕੋਲ ਬਹੁ ਤੇ ਉਹ ਤੁਹਾਨੂੰ ਇਹ ਢੰਗ ਸਿਖਾ ਸਕਦਾ ਹੈ ਕਿ ਤੁਹਾਡੀ ਅੱਖ ਨਹੀਂ ਫਰਕੇਗੀ, ਸਰੀਰ ਨਹੀਂ ਹਿੱਲੇਗਾ, ਅਚਲ ਪੱਥਰ ਦੀ ਮੂਰਤੀ ਦੀ ਤਰ੍ਹਾਂ ਤੁਸੀਂ 4 ਘੰਟੇ ਬਹਿ ਸਕਦੇ ਹੋ, 12 ਘੰਟੇ ਬਹਿ ਸਕਦੇ ਹੋ, 24 ਘੰਟੇ ਬਹਿਣ ਦਾ ਵੀ ਅਭਿਆਸ ਕਰਵਾਉਂਦੇ ਨੇ। ਪਰ ਇਸ ਤਨ ਦੇ ਅੰਦਰ ਜਿਹੜਾ ਮਨ ਹੈ ਨਾ, ਉਹ 4 ਮਿੰਟ ਵੀ ਨਹੀਂ ਟਿਕਦਾ, ਉਹ 4 ਸੈਕਿੰਡ ਵੀ ਨਹੀਂ ਟਿਕਦਾ, ਉਸ ਨੂੰ ਕਿਵੇਂ ਕਾਬੂ ਕਰਨਾ? ਇਹ ਸਾਧੂਆਂ ਦਾ ਪ੍ਰਸ਼ਨ ਸੀ ਕਿ ਹੇ ਸਤਿਗੁਰੂ, ਅਸੀਂ ਸਾਧਨਾ ਬੜੀ ਕਰਦੇ ਆ, ਭੁੱਖੇ ਧਿਆਏ ਵੀ ਰਹਿ ਕੇ ਦੇਖ ਲਿਆ, ਪਰ ਇਹ ਮਨ ਨਹੀਂ ਸਾਡਾ ਕਾਬੂ ਵਿਚ ਆਉਂਦਾ। ਬਾਣੀ ਇਹ ਗੱਲ ਦੱਸਦੀ ਹੈ, ਸੰਕਾਦਕ ਨਾਰਦ ਮੁਨ ਸੇਖਾ। ਸਨਕਾਦਕ 4 ਬ੍ਰਹਮਾ ਜੀ ਦੇ ਪੁੱਤਰ ਹਨ, ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ, ਅਤੇ 5ਵਾਂ ਬ੍ਰਹਮਾ ਦਾ ਨਾਦੀ ਪੁੱਤਰ ਹੈ ਨਾਰਦ ਮੁਨੀ, ਜਿਸ ਦਾ ਗੁਰੂ ਗ੍ਰੰਥ ਸਾਹਿਬ ਵਿਚ ਕਈ ਵਾਰ ਵਰਣਨ ਆਇਆ ਹੈ। ਸਨਕਾਦਕ ਨਾਰਦ ਮੁਨ, 4 ਬ੍ਰਹਮਾ ਦੇ ਪੁੱਤਰ ਅਤੇ 5ਵਾਂ ਨਾਰਦ, ਸੇਖਾ ਮੈਣੇ ਸ਼ੇਸ਼ਨਾਗ, ਇਹ ਇਸੇ ਅਭਿਆਸ ਵਿਚ ਹੀ ਸਾਰੀ ਉਮਰ ਬਿਤਾ ਦਿੰਦੇ ਨੇ। ਨਾਰਦ ਵਰਗਾ ਸਤਸੰਗੀ ਕੋਈ ਨਹੀਂ, ਜਿੱਥੇ ਵੀ ਸੰਗਤ ਹੋਵੇ ਉਥੇ ਹੀ ਪਹੁੰਚ ਜਾਂਦਾ, ਤੇ ਭਗਵਾਨ ਦੇ ਦਰਸ਼ਨਾਂ ਵਾਸਤੇ ਇਹਨੂੰ ਖੋਲਿਆ ਵੀ ਜਦੋਂ ਮਰਜ਼ੀ ਬਕੁੰਠ ਚ ਚਲਾ ਜਾਵੇ, ਕੋਈ ਰੋਕ ਟੋਕ ਨਹੀਂ। ਭਾਈ ਗੁਰਦਾਸ ਜੀ ਕਥਾ ਲਿਖਦੇ ਨੇ ਕਿ ਇਕ ਵਾਰ ਨਾਰਦ ਮੁਨੀ ਜੀ ਗਏ ਤਾਂ ਬੈਕੁੰਠ ਖਾਲੀ ਦੇਖਿਆ। ਨਾਰਦ ਨਿਰਾਸ਼ ਹੋ ਕੇ ਵਾਪਸ ਪਰਤਿਆ ਤੇ ਅੱਗੋਂ ਭਗਵਾਨ ਮਿਲੇ, ਪੁੱਛਿਆ ਮਹਾਰਾਜ ਕੋਈ ਤੁਹਾਡਾ ਪੱਕਾ ਥਾਂ ਟਿਕਾਣਾ ਨਹੀਂ? ਅੱਜ ਮੈਂ ਦਰਸ਼ਨਾਂ ਨੂੰ ਗਿਆ ਤੇ ਸਿੰਘਾਸਣ ਖਾਲੀ ਪਿਆ ਸੀ। ਸ੍ਰੀ ਪਰਮੇਸ਼ਰ ਨੇ ਕਿਹਾ, ਨਿਜ ਘਰ ਮੇਰੋ ਸਾਧ ਸੰਗਤ ਹੈ ਨਾਰਦ ਮੁਨ। ਹੇ ਨਾਰਦ ਮੁਨੀ, ਮੇਰਾ ਇਕ ਨਿਜੀ ਘਰ ਹੈ ਜਿਥੋਂ ਮੈਂ ਹੁਣੇ ਆ ਰਿਹਾ। ਉਹ ਕਿਹੜਾ ਹੈ ਤੇਰਾ ਨਿਜੀ ਘਰ? ਭਾਈ ਗੁਰਦਾਸ ਦੀ ਬਾਣੀ ਦੱਸਦੀ, ਨਿਜ ਘਰ ਮੇਰੋ, ਮੇਰਾ ਅਸਲੀ ਘਰ। ਕੁਝ ਲੋਕ ਕਿਰਾਏ ਤੇ ਰਹਿੰਦੇ ਨੇ, ਕੁਝ ਆਪਣੇ ਮਿੱਤਰਾਂ ਦੋਸਤਾਂ ਪਾਸ ਸਮਾਂ ਪਾਸ ਕਰਦੇ ਨੇ, ਪਰ ਕੁੱਲੀ ਆਪਣੀ ਹੋਣੀ ਚਾਹੀਦੀ ਹੈ। ਬਲਖ ਨਾ ਬੁਖਾਰੇ ਜੈਸੀ ਮੌਜ ਛਜੂ ਦੇ ਚੁਬਾਰੇ, ਆਪਣੇ ਕੁੱਲੀ ਨਾਲ ਦੀ ਮੌਜ ਨਹੀਂ, ਘਰ ਮਕਾਨ ਆਪਣਾ ਹੋਣਾ ਹੀ ਚਾਹੀਦਾ ਹੈ। ਭਗਤਾਂ ਨੇ ਵੀ ਇਹ ਚੀਜ਼ਾਂ ਪਰਮੇਸ਼ਰ ਤੋਂ ਮੰਗੀਆਂ ਨੇ। ਵਾਹਿਗੁਰੂ ਅਕਾਲ ਪੁਰਖ ਦਾ ਅਸਲੀ ਘਰ ਹੈ ਸਾਧ ਸੰਗਤ, ਨਿਜ ਘਰ ਮੇਰੋ ਸਾਧ ਸੰਗਤ ਹੈ ਨਾਰਦ ਮੁਨ। ਹੇ ਨਾਰਦ ਮੁਨੀ, ਮੇਰਾ ਅਸਲੀ ਘਰ ਸਾਧ ਸੰਗਤ ਹੈ। ਟਹਿ ਕੇ ਚਰਨਾਂ ਤੇ ਨਮਸਕਾਰ ਕੀਤੀ। ਉਹ ਨਾਰਦ ਜਿਹੜਾ ਸਤਸੰਗ ਵਿਚ ਹੀ ਆਪਣਾ ਸਮਾਂ ਬਤੀਤ ਕਰਦਾ ਹੈ। ਵੈਸੇ ਨਾਰਦ ਵੀ ਕਈ ਹੋਏ ਨੇ, ਇਕ ਹੀ ਨਹੀਂ ਹੋਇਆ। ਜਿਵੇਂ ਜਨਕ ਇਕ ਹੀ ਨਹੀਂ ਰਾਜਾ ਹੋਇਆ, ਜਨਕ ਕਈ ਹੋਏ ਨੇ। ਇਸੇ ਪ੍ਰਕਾਰ ਨਾਲ ਕਈ ਕਥਾ ਵਾਰਤਾ ਵੱਖ ਵੱਖ ਨਾਰਦਾਂ ਦੀਆਂ ਇੱਕੇ ਨਾਰਦ ਨਾਲ ਹੀ ਜੁੜ ਗਈਆਂ, ਕਈਆਂ ਜਨਕਾਂ ਦੀਆਂ ਕਥਾ ਇਕ ਹੀ ਜਨਕ ਨਾਲ ਜੁੜ ਗਈਆਂ। ਇਕ ਵੱਖਰਾ ਵਿਸ਼ਾ ਹੈ। ਨਾਰਦ ਮੁਨੀ ਬ੍ਰਹਮਾ ਦੇ ਚਾਰੇ ਪੁੱਤਰ, ਜੋ ਛੋਟੀ ਉਮਰ ਵਿਚ ਹੀ ਤਪੱਸਿਆ ਕਰਨ ਲੱਗ ਪਏ, ਵਰ ਲੈ ਲਿਆ ਸੀ, ਵੱਡੇ ਹੋਈਏ ਹੀ ਨਾ, ਸਾਨੂੰ ਕਾਮ ਵਿਆਪੇ ਹੀ ਨਾ। ਇਕ ਵੀਰ ਨਾਰਦ ਨੇ ਆਪਣੇ ਮਨ ਵਿਚ ਇਹ ਹੰਕਾਰ ਲੈ ਆਂਦਾ, ਬੜੇ ਬੜੇ ਸੁੰਦਰ ਸਰੂਪ ਦੇਖੇ ਤੇ ਮੋਹਿਤ ਨਾ ਹੋਇਆ, ਤੇ ਉਹਨੇ ਜਾ ਕੇ ਬ੍ਰਹਮਾ ਨੂੰ ਇਹ ਗੱਲ ਕਹੀ ਕਿ ਮਹਾਰਾਜ, ਜਿਹੜੇ ਕਾਮ ਨੇ ਤੁਹਾਨੂੰ ਵੀ ਡੁਲਾ ਦਿੱਤਾ, ਮੈਂ ਉਹਦੇ ਤੇ ਕਾਬੂ ਪਾ ਲਿਆ। ਬ੍ਰਹਮਾ ਨੇ ਕਿਹਾ, ਨਾਰਦ ਜੀ, ਇਹ ਗੱਲ ਸ਼ਿਵ ਜੀ ਨੂੰ ਨਾ ਦੱਸਿਓ ਜੇ, ਇਹ ਹੁਣ ਗੁਪਤ ਰੱਖੋ। ਇਹ ਜਿਹੜੇ ਔਗਣ ਨੇ ਬੜੇ ਪ੍ਰਬਲ ਨੇ, ਇਹ ਬੜੇ ਚੰਦਰੇ ਨੇ, ਇਹ ਕਿਸੇ ਨੂੰ ਛੱਡਦੇ ਨਹੀਂ। ਪਰ ਨਾਰਦ ਮੁਨੀ ਕੋਲੋਂ ਰਿਹਾ ਨਾ ਗਿਆ, ਉਹ ਸ਼ਿਵਜੀ ਪਾਸ ਚਲਾ ਗਿਆ ਕਿ ਜਿਹੜਾ ਸ਼ਿਵਜੀ ਵੀ ਕਾਮ ਤੋਂ ਬਚ ਨਹੀਂ ਸਕਿਆ, ਮੈਂ ਉਹਦੇ ਤੇ ਕਾਬੂ ਪਾ ਲਿਆ। ਸ਼ਿਵਜੀ ਨੇ ਕਿਹਾ ਵੀ ਵਿਸ਼ਨੂੰ ਨੂੰ ਨਾ ਇਹ ਗੱਲ ਕਵੀ, ਜੇ ਤੂੰ ਕਾਬੂ ਪਾ ਲਿਆ ਤੇ ਚੁੱਪ ਕਰ ਜਾ। ਤਾਂ ਨਾਰਦ ਵਿਸ਼ਨੂੰ ਪਾਸ ਵੀ ਚਲਾ ਗਿਆ, ਜਾ ਕੇ ਕਹਿਣ ਲੱਗਾ, ਮਹਾਰਾਜ, ਮੇਰੇ ਤੇ ਕਿਰਪਾ ਹੋਈ ਤੇ ਮੈਂ ਇਹਦੇ ਤੇ ਕਾਬੂ ਪਾ ਲਿਆ। ਤਾਂ ਵਿਸ਼ਨੂੰ ਨੇ ਕਿਹਾ ਵੀ ਇਹਨੂੰ ਹੰਕਾਰ ਹੋ ਗਿਆ, ਇਹਦਾ ਹੰਕਾਰ ਤੋੜਨਾ ਚਾਹੀਦਾ, ਹਰਜੂ ਹੰਕਾਰ ਨਾ ਪਾਵਈ। ਵਿਸ਼ਨੂੰ ਨੇ ਐਸੀ ਮਾਇਆ ਰਚੀ, ਐਸੀ ਮਾਇਆ ਰਚੀ, ਜਿਸ ਵੇਲੇ ਨਾਰਦ ਜੀ ਗਏ ਤੇ ਬੜੀ ਸੁੰਦਰ ਨਗਰੀ ਹੈ, ਬੜੇ ਬਾਗ ਬਗੀਚੇ ਫੁਹਾਰੇ ਲੱਗੇ ਹੋਏ ਨੇ, ਲੋਕ ਬੜੇ ਮਿਲਣਸਾਰ ਨੇ, ਰਾਜੇ ਦੇ ਕਰਮਚਾਰੀ ਮਿਲ ਗਏ, ਉਨ੍ਹਾਂ ਨੇ ਬੜੇ ਆਦਰ ਨਾਲ ਨਾਰਦ ਨੂੰ ਰਾਜ ਮਹਿਲਾਂ ਚ ਲੈ ਗਏ। ਅੱਗੋਂ ਰਾਜਾ ਮਿਲਿਆ, ਉਹਨੇ ਮੱਥਾ ਟੇਕਿਆ, ਸਿੰਘਾਸਣ ਤੇ ਬਿਠਾਇਆ ਵੀ ਦੇਵ ਰਿਖੀ ਜੀ ਆਏ ਨੇ। ਮਹਾਰਾਜ, ਕੰਨਿਆਂ ਦਾ ਜਰਾ ਹੱਥ ਵੇਖੋ, ਇਹਦਾ ਚਾਰ ਦਿਨਾਂ ਨੂੰ ਸਵੰਬਰ ਆ, ਵੀ ਕਿਹੜੇ ਰਾਜਕੁਮਾਰ ਨਾਲ ਇਹਦੀ ਸ਼ਾਦੀ ਹੋਣੀ ਆ। ਤੇ ਨਾਰਦ ਮੁਨੀ ਨੇ ਜਦੋਂ ਕੰਨਿਆਂ ਦਾ ਹੱਥ ਫੜਿਆ ਤੇ ਮਾਇਆ ਵਿਆਪ ਗਈ, ਮਨ ਬਦਲ ਗਿਆ ਵੀ ਹੋਰ ਕਿਸੇ ਰਾਜਕੁਮਾਰ ਨੇ ਸ਼ਾਦੀ ਕਰਨੀ, ਮੈਂ ਹੀ ਕਿਉਂ ਨਾ ਇਹਦੇ ਨਾਲ ਵਿਆਹ ਕਰਵਾ ਲਵਾਂ। ਕਹਿਣ ਲੱਗਾ ਵੀ ਇਸ ਦਾ ਵਿਸ਼ਨੂੰ ਨਾਲ ਸੰਯੋਗ ਹੋਣਾ। ਰਾਜਾ ਬੜਾ ਪ੍ਰਸੰਨ ਹੋਇਆ ਸੀ ਤੇ ਉਹ ਮਾਇਆ ਹੀ ਵਿਸ਼ਨੂੰ ਦੇ ਪਾਸ ਆ ਕੇ ਨਾਰਦ ਕਹਿੰਦਾ, ਮਹਾਰਾਜ, ਮੈਨੂੰ ਆਪਣੇ ਵਰਗਾ ਰੂਪ ਦੇ ਦਿਓ। ਤੇ ਵਿਸ਼ਨੂੰ ਨੇ ਆਪਣੇ ਵਰਗਾ ਰੂਪ ਨਹੀਂ ਦਿੱਤਾ, ਬਾਂਦਰ ਦਾ ਰੂਪ ਦੇ ਦਿੱਤਾ, ਜਾ ਕੇ ਬਹਿ ਗਿਆ ਸਵੰਬਰ ਦੇ ਪੰਡਾਲ ਵਿਚ। ਜਦੋਂ ਕੰਨਿਆ ਜੈ ਮਾਲਾ ਲੈ ਕੇ ਰਾਜਕੁਮਾਰਾਂ ਦੇ ਗਲ ਚ ਪਾਉਣ ਨੂੰ ਤੇ ਇਹ ਨਾਰਦ ਗਾਂ ਹੋਵੇ, ਉਹ ਲਾਗੋਂ ਦੀ ਲੰਘ ਜਿਹਦੇ ਵੱਲ ਵੇਖੇ ਹੀ ਨਾ। ਆਖਰਕਾਰ ਦੋ ਰਾਜਕੁਮਾਰਾਂ ਨੇ ਕਹਿ ਦਿੱਤਾ ਆਪਣੀ ਸ਼ਕਲ ਵੱਲ ਤੇ ਵੇਖ ਜਾ ਕੇ ਮੂੰਹ ਪਾਣੀ ਵਿਚ, ਤੂੰ ਗਾਂ ਗਾਂ ਸਿਰ ਕਰਦਾ ਵੀ ਮੈਨੂੰ ਖਰੇ ਜੈ ਮਾਲਾ ਪੈ ਜਾਊਗੀ। ਜਾ ਕੇ ਜਦੋਂ ਮੂੰਹ ਵੇਖਿਆ ਤੇ ਬਾਂਦਰ ਦਾ ਮੂੰਹ ਬੜਾ ਗੁੱਸਾ ਚੜਿਆ, ਉਨ੍ਹਾਂ ਦੋ ਨੂੰ ਵੀ ਸਰਾਪ ਦੇ ਦਿੱਤਾ ਜਿਹੜੇ ਉਹ ਨਲ ਨੀਲ ਬਣੇ ਨੇ। ਤੇ ਜਾ ਕੇ ਬੜਾ ਦੁਖੀ ਹੋਇਆ, ਵਿਸ਼ਨੂੰ ਪਾਸ ਗਿਆ ਕਿ ਤੁਸੀਂ ਮੇਰੇ ਨਾਲ ਧੋਖਾ ਕੀਤਾ, ਕਹਿੰਦੇ ਤੂੰ ਤੇ ਕਾਮ ਤੇ ਕਾਬੂ ਪਾਇਆ ਸੀ, ਤੈਨੂੰ ਕੀ ਲੋੜ ਸੀ। ਫਿਰ ਸ਼ਰਮਿਸ਼ਾਰ ਹੋਇਆ। ਇਹ ਜਿਹੜਾ ਮਨ ਆ ਨਾ, ਇਹਨੂੰ ਪਕੜਨਾ ਬੜਾ ਔਖਾ ਹੈ। ਤੁਸੀਂ ਆਪਣੇ ਮੁੰਡੇ ਨੂੰ ਡਾਕਟਰੀ ਸਿਖਾਉਣ ਵਾਸਤੇ ਕਿੰਨੇ ਕੁ ਰੁਪਈਏ ਖਰਚ ਕਰਦੇ ਜੇ, ਵੀ ਮੇਰਾ ਕਾਕਾ ਡਾਕਟਰ ਬਣ ਜਾਵੇ, ਮੇਰਾ ਕਾਕਾ ਵਕੀਲ ਬਣ ਜਾਵੇ। ਇਹ ਤਾਂ ਕੋਈ ਕਰੋੜਾਂ ਵਿਚੋਂ ਇਹੋ ਜਿਹਾ ਮਾਂ ਪਿਓ ਵੱਖਰਾ ਹੀ ਹੈ ਨਾ, ਜਿਹੜਾ ਕਵੇ ਮੇਰਾ ਪੁੱਤ ਸਾਧ ਬਣ ਜਾਵੇ, ਜਿਹਦਾ ਮਨ ਸਾਧਿਆ ਜਾਵੇ। ਮਨ ਦਾ ਸਾਧ, ਤਨ ਦਾ ਸਾਧ ਨਹੀਂ। ਕੱਪੜੇ ਸਾਧਾਂ ਵਾਲੇ ਪਾ ਲੈਣੇ ਗੁਰੂ ਦੇ ਘਰ ਨੇ ਪ੍ਰਵਾਨ ਨਹੀਂ, सतगुरु जी ने जिन्नी रहत नू वड़ियाई बख्शी है। जे डाक्टरी पास करदे आ सानू पहले स्कूल कॉलेज विच जाके पढ़ाइयां करनियां यूनिवर्सिटियां विच फिर कोर्स करने पैंदे ने, इसे तरह टकसालां विच जाके पहला धक्के खाने पैंदे ने, पढ़ना पैंदा। मेरी छोटी जी उम्र सी जदों मेरे पिता जी मैनू एक साधु कोल छड आए, भी चलो चार अखर इनू बाणी दे सिखा दियो महाराज जी। दो सेंचियां लैके गए, मैनू संभालिया। सतवीं जमात चो मैं हट के चला गया पढ़न वास्ते, ते उन्हां महापुरशां ने दोवें पोथियां अलमारी च उतले खाने च रख दित्तियां। कहण लगे भी साडे कोल विद्या कई ने, एक भाई विद्या एक जवाई विद्या। मैं कहा जी सानू नहीं पता भी केड़ी विद्या पढ़नी, सानू ते पता भी गुरु ग्रंथ साहब तो उत्ते होर कोई विद्या नहीं, ए सिखा दियो। ओ कहिंदे ए भी सिखावांगे पर नाल नाल दूजियां भी विद्या पढ़निया ने। ते ओ एक दिन मैं पुछया महाराज ओ केड़ी विद्या, कहिंदे जिहड़ी ए वैदिक दी विद्या ना, हकीमी करनी, दवा दारू देने, लवेरी विद्या, ए जवाई विद्या। ਪਿੰਡਾਂ ਦੇ ਵਿਚ ਲੋਕ ਰਹਿੰਦੇ ਨੇ, ਜਵਾਈਆਂ ਵਾਂਗੂ ਆਦਰ ਮਾਨ ਹੁੰਦਾ ਵੈਦਾਂ ਹਕੀਮਾਂ ਦਾ, ਜੋ ਮੂੰਹੋਂ ਮੰਗ ਲੈਣ ਅਗਲਾ ਘੱਟ ਵੱਧ ਨਹੀਂ ਕਰਦਾ, ਵਕੀਲ ਕੋਲ ਚਲੇ ਜਾਓ। ਉਹ ਕਹਿੰਦਾ ਵੀ ਪਹਿਲਾਂ 500 ਪਾਉਂਡ ਲਿਆ ਫਿਰ ਗੱਲ ਕਰੂ, ਕਦੀ ਕਿਸੇ ਨੇ ਨੀ ਕਿਹਾ ਵੀ ਇੱਕ ਪੈਸਾ ਘੱਟ ਕਰਨਾ। ਡਾਕਟਰ ਜਿੰਨਾ ਬਿੱਲ ਬਣਾ ਕੇ ਦੇ ਦੇਵੇ ਉਨਾ ਖੁਸ਼ੀ ਨਾਲ ਦੇ ਕੇ ਆ ਜਾਂਦੇ, ਇਹ ਤੇ ਗ੍ਰੰਥੀ ਹੈ ਨਾ। ਜੇ 1 ਪਾਉਂਡ ਵੱਧ ਲੈ ਲਿਆ ਤੇ ਹੋਵੇ ਕੌਣ, ਪੂਜਾ ਤੇ 30 ਪਾਉਂਡ ਚੱਲਦੀ, ਇਨ੍ਹਾਂ ਨੇ 31 ਕਿਉਂ ਲੈ ਲੈਣੇ, 51 ਕੌਣ ਦੇਣ ਨੂੰ, ਆਪਣਾ ਮਨ ਬਣਾਉਂਦਾ। ਹੁਣ ਪਾਠੀ ਇੱਕ ਉਹ ਵੀ ਆ ਜਿਹਨੇ 5 ਸਾਲ ਲਾ ਕੇ ਪਾਠ ਸਿੱਖਿਆ, ਤੇ ਪਾਠੀ ਉਹ ਆ ਜਿਹਨੂੰ ਊੜਾ ਏੜਾ ਵੀ ਨਹੀਂ ਆਉਂਦਾ ਤੇ ਆ ਕੇ ਰੌਲ ਲਾ ਕੇ ਚਲੇ ਜਾਂਦਾ। ਪੂਜਾ ਦੋਵਾਂ ਦੀ ਇੱਕੋ ਜਿਹੀ ਆ। ਇੰਨੀ ਕੁ ਸਾਡੇ ਚ ਸਿਆਣਪ ਆ, ਇੰਨਾ ਕੁ ਅਸੀਂ ਧਰਮ ਦੇ ਸਬੰਧ ਵਿਚ ਸਿਆਣੇ ਆ। ਮੈਂ ਨਿਰਮਲੇ ਸਾਧਾਂ ਦੇ ਡੇਰਿਆਂ ਚ ਰਿਹਾ, ਉਥੇ ਜਾ ਕੇ ਦੇਖਿਆ ਉਹ ਸਾਲ ਸਾਲ ਪਹਿਲੇ ਪਾਠੀ ਬੁੱਕ ਕਰਦੇ ਨੇ ਅਖੰਡ ਪਾਠ ਲਈ। ਸਾਡੇ ਹਜ਼ੂਰ ਸਾਹਿਬ ਇੱਕ ਪਿਛਲੇ ਦਿਨੀ ਪਾਠ ਹੋਇਆ ਸ਼ਿਕਾਰ ਘਾਟ ਗੁਰਦੁਆਰੇ, ਤੇ 250 ਪਾਠੀਆਂ ਵਿਚ ਉਨ੍ਹਾਂ ਨੇ ਸਿਰਫ 2 ਪਾਠੀ ਚੁਣੇ ਨੇ, ਵੀ ਇਹ 2 ਹੀ ਸਾਡੇ ਕੰਮ ਦੇ ਨੇ, ਬਾਕੀ ਕੰਮ ਦੇ ਨਹੀਂ। 3 ਪਾਠੀ ਹਵਾਈ ਜਹਾਜ਼ ਤੇ ਜਾ ਕੇ ਲਿਆਂਦੇ ਉਨ੍ਹਾਂ ਨੇ, ਤੇ ਉਸ ਘਰ ਵਾਲੇ ਨੇ 50,000 ਰੁਪਇਆ ਖਰਚ ਕੀਤਾ। ਉਹ ਕਹਿੰਦਾ ਜ਼ਿੰਦਗੀ ਚ ਕੀ ਪਾਠ ਕਰਾਉਣਾ, ਪਰ ਉਹ ਤੇ ਸਹੀ ਸਲਾਮਤ ਹੋ ਜਾਵੇ ਨਾ, ਤੇ ਸਵਾਦ ਆ ਜਾਂਦਾ ਕਰਨ ਵਾਲਿਆਂ ਨੂੰ ਵੀ ਤੇ ਕਰਵਾਉਣ ਵਾਲਿਆਂ ਨੂੰ ਵੀ। ਲੋਕ ਉਨ੍ਹਾਂ ਪਾਠੀਆਂ ਦੇ ਚਰਨ ਧੋ ਕੇ ਆਪਣੇ ਘਰ ਚ ਤੌਂਕਦੇ ਨੇ, ਜਿਹੜੇ 8 ਪਹਿਰ ਨਾਮ ਬਾਣੀ ਚ ਰੰਗੇ ਹੋਏ ਨੇ, ਬਾਬਾ ਨਾਰਾਇਣ ਸਿੰਘ ਵਰਗੇ ਮਹਾਂਪੁਰਸ਼, ਬਾਬਾ ਕਾਹਨ ਸਿੰਘ ਜੀ ਨਾਭਾ ਜਿਹੜੇ ਭਾਈ ਸਾਹਿਬ ਹੋਏ ਜਿਨ੍ਹਾਂ ਨੇ ਮਹਾਨ ਕੋਸ਼ ਲਿਖਿਆ, ਉਨ੍ਹਾਂ ਦੇ ਬਾਬੇ ਦਾ ਨਾਮ ਨਾਰਾਇਣ ਸਿੰਘ ਹੈ। ਮਹਾਨ ਕੋਸ਼ ਵਿਚ ਤਸਵੀਰ ਆ, ਤੁਸੀਂ ਦੇਖ ਲੈਣੀ ਕਿਸੇ ਟਾਈਮ। ਉਹ ਕੱਖਾਂ ਦੀ ਕੁੱਲੀ ਬਣਾ ਕੇ ਬਾਹਰ ਰਹਿੰਦੇ ਸੀ ਤੇ ਗੁਰੂ ਗ੍ਰੰਥ ਸਾਹਿਬ ਦਾ ਨਿਤਨੇਮ ਕਰਦੇ ਸੀ। ਉਨ੍ਹਾਂ ਦਾ ਨੇਮ ਰਿਹਾ ਵੀ 7 ਦਿਨੀ ਭੋਗ ਪਾਉਣਾ, 102 ਪੱਤਰੇ ਉਨ੍ਹਾਂ ਦਾ ਨਿਤਨੇਮ ਸੀ ਰੋਜ਼ ਦਾ, ਤੇ 7 ਦਿਨੀ ਉਹ ਭੋਗ ਪਾ ਦਿੰਦੇ ਸੀ। ਕੋਈ ਪਾਠ ਕਰਾਵੇ ਜਾਂ ਨਾ ਕਰਾਵੇ ਉਹ ਆਪਣੇ ਭਲੇ ਲਈ ਕਰਦੇ ਸੀ। ਅਸੀਂ ਤੇ ਉਦੋਂ ਹੀ ਨਿਤਨੇਮ ਕਰਦੇ ਆ ਨਾ ਵੀ ਘਰ ਵਾਲਿਆਂ ਨੂੰ ਪਤਾ ਲੱਗੇ ਵੀ ਪਾਠੀ ਨਿਤਨੇਮੀ ਵੀ ਆ। ਵੈਸੇ ਤੇ 100 ਵਿਚੋਂ 2 ਜਾਂ 3 ਪਾਠੀ ਨਿਤਨੇਮੀ ਮਿਲਣਗੇ ਤੁਹਾਨੂੰ, ਬਹੁਤੇ ਮਿਲ ਜਾਣਗੇ, ਤੇ 5 ਮਿਲ ਜਾਣਗੇ ਨੀ ਤੇ ਬੜੀ ਮੁਸ਼ਕਲ ਨਾਲ। ਰਾਗੀਆਂ ਵਿਚੋਂ ਵੀ ਤੁਹਾਨੂੰ 100 ਦੇ ਵਿਚੋਂ 5 ਜਾਂ 10% ਹੀ ਮਿਲਣਗੇ ਜਿਹੜੇ ਕੋਈ ਨਿਤਨੇਮ ਕਰਦੇ ਨੀ, ਤੇ ਉਹ ਕਹਿੰਦੇ ਵੀ ਸਾਡੇ ਕੋਲੋਂ ਨਿਤਨੇਮ ਨਹੀਂ ਹੁੰਦਾ, ਤੇ ਜਿਹੜੇ ਢਾਡੀ ਤੇ ਕਵੀ ਨੇ ਉਨ੍ਹਾਂ ਦੀ ਤੇ ਗੱਲ ਹੀ ਗਾਂ, ਉਹ ਤੇ ਵਿਰਲਾ ਹੀ ਕੋਈ ਹੋਵੇਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਨ੍ਹਾਂ ਉਤੇ ਕਿਰਪਾ ਹੁੰਦੀ ਹੈ ਉਹ ਆਪਣੇ ਜੀਵਨ ਦੇ ਵਿਚ ਬਾਣੀ ਨੂੰ ਵਸਾਉਂਦੇ ਨੇ। ਬਾਬਾ ਨਾਰਾਇਣ ਸਿੰਘ ਜੀ ਨੂੰ ਇਕ ਰਾਜੇ ਨੇ ਆ ਕੇ ਮਿੰਨਤ ਕੀਤੀ, ਮਹਾਰਾਜ ਮੈਂ ਤੁਹਾਥੋਂ ਪਾਠ ਸੁਣਨਾ ਚਾਹੁੰਦਾ। ਪਹਿਲਾਂ ਤੇ ਉਨ੍ਹਾਂ ਨੇ ਕਿਹਾ ਅੱਛਾ ਜੇ ਤੇਰੀ ਸ਼ਰਧਾ ਤੇ ਸੁਣ ਲਾ। ਉਹਨੇ ਪਾਠ ਨਹੀਂ ਸੀ ਸੁਣਨਾ, ਉਹਨੇ ਅੰਤ ਲੈਣਾ ਸੀ। ਤੇ ਸੰਤਾਂ ਨੇ ਇਕ ਚੌਂਕੜੀ ਤੇ ਬਹਿ ਕੇ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਾ ਦਿੱਤਾ ਰਾਜੇ ਨੂੰ, ਤੇ ਰਾਜਾ ਜਿਹੜਾ ਸੀ ਉਹਨੇ ਵੀ ਇਕ ਚੌਂਕੜੀ ਤੇ ਬਹਿ ਕੇ ਸੁਣਿਆ। ਉਹ ਕਹਿਣ ਲੱਗਾ ਵੀ ਵੇਖੀ ਜਾਂਦੀ ਹੈ ਤੇ ਜਦੋਂ ਭੋਗ ਪਿਆ ਨਾ 18, 10, 20 ਤੇ ਮਹਾਂਪੁਰਸ਼ਾਂ ਨੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਥੱਲ ਕੇ ਮੁੱਢੋਂ ਇੱਕ ਓਅੰਕਾਰ ਤੋਂ ਜਪਜੀ ਆਰੰਭ ਕਰ ਲਿਆ। ਰਾਜੇ ਨੇ ਸੋਚਿਆ ਚਲੋ ਜਪਜੀ ਦਾ ਪਾਠ ਕਰਕੇ ਅਰਦਾਸ ਕਰ ਦੇਣਗੇ ਆਨੰਦ ਸਾਹਿਬ ਪੜ ਕੇ, ਪਰ ਉਹਨਾਂ ਨੇ ਜਪਜੀ ਦੇ ਨਾਲ ਰਹਿ ਰਾਸ ਤੇ ਸੋਹਿਲਾ ਵੀ ਪੜਨਾ ਸ਼ੁਰੂ ਕਰ ਦਿੱਤਾ। ਭਾਈ ਕਾਨ ਸਿੰਘ ਦਿਨ ਭੋਰਿਆਂ ਚ ਬਹਿ ਕੇ ਤਪੱਸਿਆ ਕਰਦੇ ਨੇ, ਉਹਨਾਂ ਨੇ ਸਾਧਨਾ ਕੀਤੀਆਂ ਨੇ। ਤੀਸਰਾ ਪਾਠ ਜਦੋਂ ਉਹਨਾਂ ਨੇ ਆਰੰਭ ਕਰ ਦਿੱਤਾ ਤੇ ਰਾਜਾ ਢਹਿ ਕੇ ਚਰਨੀ ਪੈ ਗਿਆ ਤੇ ਸੰਤਾਂ ਨੇ ਤੀਜਾ ਵੀ ਭੋਗ ਪਾਇਆ ਤੇ ਫਿਰ ਰਾਜੇ ਨੇ ਬੇਨਤੀ ਕੀਤੀ, ਮਹਾਰਾਜ ਹੁਣ ਅੱਤ ਹੋ ਗਈ, ਅੰਤ ਹੋ ਗਿਆ, ਬਖਸ਼ ਲੋ ਮੈਨੂੰ, ਮੈਂ ਤੁਹਾਡਾ ਅੰਤ ਲੈਣਾ ਚਾਹੁੰਦਾ ਸਾਂ। ਤੇ ਫਿਰ ਉਹਨਾਂ ਮਹਾਂਪੁਰਸ਼ਾਂ ਨੇ ਕਿਹਾ ਵੀ ਅੰਤ ਲਈਦਾ ਨਹੀਂ। ਇਸੇ ਤਰ੍ਹਾਂ ਹੋਰ ਵੀ ਬੇਅੰਤ ਸਾਧੂਆਂ ਦੀ ਕਥਾ ਹੈ ਜੋ ਅਗਾਧ ਬੋਧ ਹੈ। ਪਟਿਆਲੇ ਵਾਲੇ ਰਾਜੇ ਨੇ ਇੱਕ ਵੇਰਾ ਸਾਰੇ ਸਾਧੂ ਸੱਦੇ। ਇੱਕ ਮਹਾਂਪੁਰਸ਼ ਅੰਮ੍ਰਿਤਸਰ ਦੇ ਜ਼ਿਲ੍ਹੇ ਵਿਚ ਹੋਏ ਨੇ, ਸੰਤ ਬਾਬਾ ਜੱਸਾ ਸਿੰਘ ਜੀ। ਉਹ ਬਾਲ ਬ੍ਰਹਮਚਾਰੀ ਹੋਏ ਨੇ, ਨਿਹੰਗ ਸਿੰਘ ਸੀ, ਪਰ ਮਾਸ ਸ਼ਰਾਬ ਦੀ ਬੜੀ ਉਹਨਾਂ ਦੀ ਨਫ਼ਰਤ ਸੀ। ਉਹਦੇ ਘਰ ਨਹੀਂ ਸੀ ਜਾਂਦੇ ਜਿਹੜਾ ਆਂਡਾ ਮਾਸ ਖਾਂਦਾ ਹੋਵੇ। ਜਿੰਨੇ ਨਿਹੰਗ ਸਿੰਘ ਬੱਕਰੇ ਖਾਣ ਵਾਲੇ ਨੇ ਉਹ ਉਹਨਾਂ ਸੰਤਾਂ ਨੂੰ ਮੱਥਾ ਟੇਕਦੇ ਸੀ, ਜਿਹੜੇ ਨਿਹੰਗਾਂ ਸਿੰਘਾਂ ਦੇ ਮੁਖੀ ਨੇ ਨਾ ਦਲਾਂ ਦੇ, ਉਹਨਾਂ ਦੇ ਸਾਹਮਣੇ ਕੋਈ ਮੰਜੇ ਕੁਰਸੀ ਤੇ ਨਹੀਂ ਬਹਿ ਸਕਦਾ, ਕਿਉਂ ਉਹ ਤਖਤਾਂ ਦੇ ਮਾਲਕ ਨੇ, ਉਹ ਗੱਦੀਆਂ ਦੇ ਮਾਲਕ ਨੇ, ਉਹਨਾਂ ਦਾ ਬੜਾ ਆਦਰ ਸਨਮਾਨ ਹੁੰਦਾ, ਸਾਨੂੰ ਤੇ ਪਤਾ ਨਹੀਂ ਇੱਥੇ। ਸੋ ਉਹ ਵੀ ਜਿਹੜੇ ਮਹਾਂਪੁਰਸ਼ ਸੀ ਨਾ ਬਾਬਾ ਸੰਤਾ ਸਿੰਘ ਤੋਂ ਪਹਿਲੇ ਬਾਬਾ ਚੇਤ ਸਿੰਘ ਜੀ ਹੋਏ ਨੇ ਬੁੱਢੇ ਦਲ ਦੇ ਜਥੇਦਾਰ, ਤੇ ਤਰਨੇ ਦਲ ਦੇ ਜਥੇਦਾਰ ਬਾਬਾ ਬਿਸ਼ਨ ਸਿੰਘ ਜੀ ਆ। ਪਿਛਲੇ ਦਿਨੀ ਉਹਨਾਂ ਨੇ ਸ਼ਰੀਰ ਛੱਡਿਆ, ਉਹਨਾਂ ਦੀ ਵੀ ਰੱਬ ਤੱਕ ਪਹੁੰਚ ਸੀ। ਬਾਬਾ ਬਿਸ਼ਨ ਸਿੰਘ ਦੀ ਬੇਅੰਤ ਸੇਵਾ ਟਹਿਲ ਕੀਤੀ ਉਹਨਾਂ ਨੇ, ਜੋ ਮੂੰਹੋਂ ਕਹਿ ਦੇਣ ਗੱਲ ਸੱਚੀ ਹੋ ਜਾਂਦੀ ਸੀ। ਵਰ ਵੀ ਬੜੇ ਦਿੰਦੇ ਸੀ ਤੇ ਗਾਲਾਂ ਵੀ ਬੜੀਆਂ ਕੱਢਦੇ ਸੀ। ਸੋ ਬ੍ਰਹਮ ਕੋਟੀ ਵਿਚ ਪਹੁੰਚੇ ਹੋਏ ਮਹਾਂਪੁਰਸ਼ ਸਨ ਉਹ, ਤੇ ਉਹਨਾਂ ਜਦੋਂ ਸੰਤਾਂ ਦਾ ਸਰੀਰ ਛੱਡਿਆ ਨਾ, ਮੇਰੇ ਪਿਤਾ ਜੀ ਨੂੰ ਵੀ ਉਹਨਾਂ ਦੀ ਸੰਗਤ ਹੋਈ ਤੇ ਉਹਨਾਂ ਨੇ ਵੀ ਆ ਕੇ ਪਰਿਕਰਮਾ ਕੀਤੀ, ਮੱਥਾ ਟੇਕ ਕੇ ਗਏ ਉਥੇ। ਸੋ ਮੇਰੇ ਕਹਿਣ ਤੋਂ ਭਾਵ ਇਹ ਹੈ, ਹਾਂ, ਜਦੋਂ ਰਾਜੇ ਨੇ ਸਾਰੇ ਸਾਧੂ ਸੱਦੇ, ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਸ਼ ਵੀ ਉਥੇ ਪੁੱਜੇ, ਤੇ ਰਾਜਾ ਕਹਿਣ ਲੱਗਾ ਵੀ ਉਹ ਸਾਧ ਅਰਦਾਸ ਕਰੇ ਜਿਨ੍ਹੇ ਜਿਹੜਾ ਜਤੀ ਸਤੀ ਆ। ਉਹ ਸਾਰੇ ਜਿਹੜੇ ਸਾਡੇ ਅਰਗੇ ਭੇਖੀ ਸਾਧ ਸੀ ਨਾ, ਉਹ ਤੇ ਚੁੱਪ ਕਰਕੇ ਅੱਖਾਂ ਠਾਂ ਕਰ ਲਈਆਂ ਉਹਨਾਂ, ਤੇ ਵਿਚ ਅਸਲੀ ਵੀ ਹੁੰਦੇ ਨੇ। ਤੇ ਬਾਬਾ ਜੱਸਾ ਸਿੰਘ ਜੀ ਫਿਰ ਅਗਾਂਹ ਹੋ ਗਏ, ਉਹਨਾਂ ਨੇ ਅਰਦਾਸ ਕੀਤੀ, ਅਰਦਾਸ ਸੋਧ ਦਿੱਤੀ, ਤੇ ਅਰਦਾਸ ਦੇ ਬਾਅਦ ਇੰਨਾ ਬਚਨ ਕਿਹਾ ਰਾਜੇ ਨੂੰ ਵੀ ਅੰਤ ਨਹੀਂ ਲਈਦਾ ਹੁੰਦਾ ਸਾਧੂਆਂ ਦਾ। ਬਾਬਾ ਜਵਾਲਾ ਸਿੰਘ ਜੀ ਕਹਿੰਦੇ ਤੇਰੀ ਹੁਣ ਇੱਛਾ ਪੂਰੀ ਨਹੀਂ ਹੋਣੀ, ਤੂੰ ਅੰਤ ਲੈਣਾ ਚਾਹਿਆ, ਪਰ ਅਸੀਂ ਜਿਹੋ ਜੇ ਮਾਂ ਦੇ ਪੇਟ ਚੋਂ ਨਿਕਲੇ ਹਾਂ ਉਹੋ ਜੇ ਅਜੇ ਤੱਕ ਜਿਉਂ ਕੇ ਤਿਉਂ ਹਾਂ, ਅੱਗੇ ਪਤਾ ਕੋਈ ਨਹੀਂ। ਜਿਨ੍ਹਾਂ ਉੱਤੇ ਗੁਰੂ ਦੀ ਐਸੀ ਕਿਰਪਾ ਹੈ, ਜਿਨ੍ਹਾਂ ਨੇ ਆਪਣੇ ਮਨ ਨੂੰ ਆਪਣੇ ਕਾਬੂ ਵਿਚ ਕੀਤਾ, ਭਾਈ ਗੁਰਦਾਸ ਜੀ ਤੋਂ ਜੇ ਸੁਣੋਗੇ ਤਾਂ ਉਹ ਫਰਮਾਉਂਦੇ ਨੇ ਜੈਸੇ ਅੰਨਾ ਦਿਆ ਦੇ ਅੰਤ ਪਰਯੰਤ ਹੰਤ ਸਕਲ ਸੰਸਾਰ ਕੋ ਆਧਾਰ ਪਇਓ ਤਾਹੀ ਸਹਿ। ਜਿਹੜਾ ਅੰਨ ਹੈ ਉਸ ਨੂੰ ਮਿੱਟੀ ਵਿਚ ਆਪਣਾ ਆਪਾ ਖਤਮ ਕਰਨਾ ਪੈਂਦਾ ਪਹਿਲਾਂ। ਜਿਸ ਵੇਲੇ ਮਿੱਟੀ ਚ ਦਾਣਾ ਮਿਲਦਾ ਤੇ ਆਪਣੀ ਹਸਤੀ ਨੂੰ ਖਤਮ ਕਰ ਦਿੰਦਾ, ਫਿਰ ਉਹਦੇ ਚੋਂ ਬੂਟਾ ਉੱਗਦਾ ਤੇ ਫਿਰ ਉਸ ਨੂੰ ਅਨੇਕਾਂ ਦਾਣੇ ਪੈਂਦੇ ਨੇ। ਅੰਨ ਨੂੰ ਬੀਜਿਆ ਜਾਂਦਾ ਹੈ, ਸੁਹਾਗਾ ਫੇਰਿਆ ਜਾਂਦਾ ਹੈ, ਗੋਡੀਆਂ ਦਿੱਤੀਆਂ ਜਾਂਦੀਆਂ ਨੇ, ਸਰਦੀ ਗਰਮੀ ਕਣਕ ਮੱਕੀ ਸਹਾਰਦੀ ਹੈ, ਫਿਰ ਵੱਢ ਕੇ ਗਾਇਆ ਜਾਂਦਾ ਹੈ, ਫਿਰ ਉਸ ਨੂੰ ਪੀਸਿਆ ਜਾਂਦਾ, ਫਿਰ ਆਟੇ ਨੂੰ ਗੁੰਨਦੀਆਂ ਨੇ ਸੁਆਣੀਆਂ, ਫਿਰ ਸੜਦੇ ਬਲਦੇ ਤਵੇ ਤੇ ਰੋਟੀ ਪੈਂਦੀ ਆ, ਫਿਰ ਸੇਕ ਸੇਕ ਕੇ ਫਿਰ ਜਦੋਂ ਕੋਈ ਮਨੁੱਖ ਇਸਤਰੀ ਖਾਂਦਾ ਤੇ ਉਹਨੂੰ ਆਧਾਰ ਹੋ ਜਾਂਦਾ। ਅੰਨ ਤੋਂ ਬਿਨਾਂ ਆਸਰਾ ਨਹੀਂ, ਸਰੀਰ ਦੇ ਪ੍ਰਾਣ ਹੀ ਅੰਨ ਵਿਚ ਨੇ। ਭਾਈ ਗੁਰਦਾਸ ਜੀ ਕਹਿੰਦੇ ਦੇਖੋ ਜਿਵੇਂ ਅੰਨ ਨੂੰ ਕਿੰਨੇ ਦੁੱਖ ਸਹਿਣੇ ਪਏ ਤੇ ਫਿਰ ਉਹ ਸਾਰੇ ਜਗਤ ਦਾ ਆਧਾਰ ਬਣਿਆ। जैसे अन्ना दया देयंत पर्यंत हंत सकल संसार को आधार पयो ताही सै। जैसे तो कुपास त्रास देत ना उसास काढ़ै, जगत की ओट पै अंबर दिवाही सै। दूजा प्रमाण, कपाह नू जट बीजदा, होए वडेवा जग विच बीजे तन खे नाल रलाया। स्वाच मल देने वडेवियां नू फिर बीज देने, बूटी होए कपाह दी टिंडे हस हस आप खड़ाया। भाई गुरुदास जी ने एक एक दी अगे व्याख्या कीती अपनी बाणी विच। फिर थोड़े दिनां दे बाद कपाह उगदी आ, ते जिस वेले रुत आउंदी आ ते फिर टींडे लगदे ने, फिर खिड़दे ने धुप दे नाल, फिर सवाणियां चुन के लियांदियां कपाह। दो मिल वेलण वेलिया, लूलू कर कर तुंब तुंबाया। फिर उस कपाह नूं वेलणे दे विचों दी वेलिया जांदा, वडेवें वखरे रूह वखरा। फिर रूह नूं पिंजा जिहड़ा है ओह पिंज दिंदा, तुंबा तुंबा कर दिता जांदा उस रूह दा। पिंजन पिंज उड़ाया, कर कर गोड़ी सूत कताया। फिर पिंजे दे विच पा के उस रूह नूं पिंजदे ने, फिर उस दे पूणियां वटियां जांदियां, फिर उस नूं कत्या जांदा चरखे नाल। तण वण खुंभ चढ़ाए के दे दे दुख धुआए रंगाया। फिर भाई गुरदास जी कहिंदे उन दीआं सूत अट्टियां बणदियां ने, फिर उन्हां नूं जलाए दे काबू आउणा पैंदा, मार मार के सट्टां कंघी दे नाल ते कपड़ा बणदा। जदों कपड़ा बण जांदा फिर उह धोबी दे पास जांदा, उहनूं धोता जांदा। धोण दे बाद फिर उह कपड़ा दर्जी दे पास जांदा, उहनूं कैंची नाल कतर दित्ता जांदा, भोरा भोरा कर दित्ता जांदा है। कैंची कट्टण कट्टिया, सूई तागे जोड़ सिवाया, ते फिर सुई दे तागे विच दी नंगना पैंदा। कपड़े च सुई खुबदी है, ओ पाटियां होईयां लीरां नूं जोड़ दिंदी है। लज्जण कज्जण होए कजाया, फिर ओ कुड़ता बन जांदा, पेंट बन जांदी, बुरशट बन जांदी है, रमाले बन जांदे गुरु ग्रंथ साहिब महाराज दे। सारी दुनिया दा पड़दे नूं कज्जण दा कारण बनदा कपड़ा, पर कपड़े नूं दुख किन्ना सहना पैंदा। ए दूजा प्रमाण, जौ तो कुपास त्रास देत ना उसास काढ़े। कुपाह नूं किन्ने दुख दिते जांदे ने, उची साह नहीं लैंदी। जगत की ओट पै अंबर दिवाही से, फिर उहदे कपड़े बणदे ने, फिर साडा पड़दा कजिया जांदा है। जैसे आपा खोए जल मिले सब बरन में, जिहड़ा पानी है ओदे च जिहो जिहा रंग पा दे ओहो जिहा ही बन जांदा। पानी नूं किन्नियां मुसीबतां झलणियां पैंदियां ने। बड़ी लम्मी चौड़ी कथा इहनूं संखेप कर लईए। जिस वेले पानी प्राप्त हो जांदा ते मनुख दी त्रेह दूर करदा है, जिवें अन्न भुख दूर करदा, पानी त्रेह दूर करदा। जिन्ने भी पंछी ने पशु ने, खग मृग मानस तृप्त गत याही सै। पानी दे पीतियां तृप्ती आउंदी, पानी तो बिना गुजारा नहीं। ए सारे प्रमाण कठे करके भाई गुरुदास जी सानू समझाउंदे ने, जैसे अन्ना दया देयंत पर्यंत हंत सकल संसार को आधार पयो ताही से। जैसे तो कुपास त्रास देत ना उसास काढ़े, जगत की ओट पै अंबर दिवाही से। जैसे आपा खोए जल मिले सब बरन में, खग मृग मानस तृप्त गत ताही सै। जैसे मन तैसे मन साध साध साधना के साध पै। इसे तरह मन दी साधना कर करके, मन दी साधना कर करके, मन नू कुट कुट के, मार मार के, बुरे बने और रोक रोक के, चंगे बने ला ला के, तैसे मन साध साध साधना के साध पै। याही ते सकल को उधारे अब गाही से। भाई गुरुदास जी कहिंदे फिर जे कोई एक साध बन जे ना करोड़ बंदे विचों, सेंट पर 100% नहीं साध बन दे, 1000% भी नहीं, लख मगर भी नहीं, एक ਗੁਰੂ ਤੇਗ ਬਹਾਦਰ ਜੀ ਕਹਿੰਦੇ ਕੋਟਣ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਭਾਈ ਮਿੱਤਰੋ, ਕਰੋੜਾਂ ਦੇ ਵਿੱਚੋਂ ਕੋਈ ਇੱਕ ਹੈ ਜਿਹਨੂੰ ਅੱਠੇ ਪੈਰ ਵਾਹਿਗੁਰੂ ਭੁੱਲਦਾ ਨਹੀਂ, ਪਰਮੇਸ਼ਰ ਵਿਸਰਦਾ ਨਹੀਂ। ਫਿਰ ਇਹੋ ਜੇ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਕੇ ਆਪਣੇ ਕਾਬੂ ਵਿਚ ਕਰ ਲਿਆ, ਇਹੋ ਜੇ ਸਾਧਾਂ ਦੇ ਪੈਰਾਂ ਪਿੱਛੇ ਕਰੋੜਾਂ ਜੀਵਾਂ ਦਾ ਉਧਾਰ ਹੋ ਜਾਂਦਾ। ਸੰਤ ਮੰਡਲੀ ਨੇ ਬੇਨਤੀ ਕੀਤੀ, ਮਹਾਰਾਜ ਮਨ ਕਾਬੂ ਵਿਚ ਨਹੀਂ ਆਉਂਦਾ। ਸਤਿਗੁਰੂ ਜੀ ਫਰਮਾਉਂਦੇ, ਸਾਧੋ ਹਾਂਜੀ
ਸਾਧੋ ਇਹੋ ਮਨ ਕਹਿਓ ਨਾ ਜਾਈ।
ਸੰਤੋ, ਤੁਸੀਂ ਸੱਚ ਕਹਿੰਦੇ ਹੋ, ਇਹ ਮਨ ਜਿਹੜਾ ਛੇਤੀ ਕਾਬੂ ਵਿਚ ਆਉਂਦਾ ਵੀ ਨਹੀਂ, ਬੜਾ ਕਠਿਨ ਹੈ, ਬੜਾ ਔਖਾ ਹੈ। ਸਨਕਾਦਿਕ ਨਾਰਦ ਮਨ ਸੇਖਾ, ਤਿੰਨ ਪੀ ਤਨ ਮੈਂ ਮਨ ਨਹੀਂ ਪੇਖਾ। ਜਿਹੜੇ ਸਨਕ ਸਨਾਦਨ ਸਨਾਤਨ ਕੁਮਾਰ ਆਦਿ ਨੇ ਰਿਸ਼ੀ ਮੁਨੀ, ਇਨ੍ਹਾਂ ਦਾ ਵੀ ਮਨ ਆਪਣੇ ਕਾਬੂ ਵਿਚ ਨਹੀਂ ਰਿਹਾ, ਇਹ ਵੀ ਭੱਜ ਜਾਂਦਾ ਹੈ। ਫਿਰ ਕਿਵੇਂ ਮਹਾਰਾਜ ਕਾਬੂ ਵਿਚ ਆਵੇ? ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੱਸਣਗੇ।
ਚੰਚਲ ਤ੍ਰਿਸ਼ਨਾ ਸੰਗ ਬਸਤ ਹੈ।
ਮਹਾਰਾਜ ਜੀ ਫਰਮਾਉਂਦੇ, ਤ੍ਰਿਸ਼ਨਾ ਦਾ ਪ੍ਰੇਰਿਆ ਹੋਇਆ ਏ ਮਨ, ਚੰਚਲ ਮਾਇਆ ਦਾ ਪ੍ਰੇਰਿਆ ਹੋਇਆ ਏ ਮਨ। ਚੰਚਲਾ ਕੁਮਤ ਚਿਤ, ਚੰਚਲ ਕਰਤ ਚਿਤ, ਚੰਚਲਾ ਕੀ ਰਤ ਮਨ, ਚੰਚਲ ਕੇ ਵਤ ਹੈ। ਉਪਨ ਕੀ ਪ੍ਰਕਟੀ ਕੁਟੀ ਮੈਂ ਬਾਸ ਬਧੂ ਬਤ, ਗਤਾ ਗਤ ਕੇ ਵਪਾਰ ਵਿਚ ਵਿਚ ਰਤ ਹੈ। ਇਹ ਪਰਥਰੀ ਦੀ ਰਚਨਾ ਹੈ, ਪਰਥਰੀ ਰਾਜਾ ਹੋਇਆ ਹੈ, ਰਾਜੇ ਨੂੰ ਵੈਰਾਗ ਹੋ ਗਿਆ ਸੀ। ਉਹ ਕਥਾ ਮੈਂ ਕਹਿ ਦਿਆਂ। ਸੋਮਨਾਥ ਬਿਪਰਵਾਰ, ਗਿਰਜਾ ਕੇ ਵਾਰ ਕਰ, ਲੀਨੋ ਸੁਦਾ ਫਲ ਕਰ, ਦੀਨੋ ਨਰ ਨਾਹਾ ਕੇ। ਜਿੰਨਾ ਚਿਰ ਠੋਕਰ ਨਾ ਲੱਗੇ ਉਨਾ ਚਿਰ ਬੰਦਾ ਰੱਬ ਦੇ ਬੰਨੇ ਨਹੀਂ ਲੱਗਦਾ। ਕੋਈ ਅਰਬਾਂ ਖਰਬਾਂ ਚੋਂ ਇੱਕ ਅੱਧਾ ਭਾਵੇਂ ਹੋਵੇ ਜਿਹੜਾ ਸੁੱਖ ਵਿਚ ਰੱਬ ਨੂੰ ਮਿਲਣ ਵਾਸਤੇ ਯਤਨਸ਼ੀਲ ਹੋਵੇ, ਨਹੀਂ ਤੇ ਜਦੋਂ ਕੋਈ ਬਿਪਤਾ ਬਣਦੀ ਆ ਉਦੋਂ ਧੱਕਾ ਵੱਜਦਾ ਤੇ ਫਿਰ ਰੱਬ ਦੇ ਬੰਨੇ ਜੀਵ ਲੱਗਦਾ। ਕਹਿੰਦੇ ਨੇ ਕਿ ਚੰਦਰਭਾਨ ਨਾਮ ਦਾ ਇਕ ਬ੍ਰਾਹਮਣ ਸੀ, ਉਸ ਨੇ ਪਾਰਵਤੀ ਦੀ ਅਰਾਧਨਾ ਕੀਤੀ ਤੇ ਉਸ ਦੀ ਅਰਾਧਨਾ ਪੂਰੀ ਹੋ ਗਈ ਤੇ ਉਸ ਨੂੰ ਇਕ ਅੰਮ੍ਰਿਤ ਫਲ ਦਿੱਤਾ, ਉਸ ਨੇ ਪ੍ਰਸੰਨ ਹੋ ਗਏ। ਜਿਸ ਵੇਲੇ ਉਹ ਅੰਮ੍ਰਿਤ ਫਲ ਚੰਦਰਭਾਨ ਨੂੰ ਪ੍ਰਾਪਤ ਹੋ ਗਿਆ ਤੇ ਉਹਨੇ ਕਿਹਾ, ਮਾਂ ਮਨ ਚ ਸੋਚਿਆ ਵੀ ਮੈਂ ਅੰਮ੍ਰਿਤ ਫਲ ਖਾ ਕੇ ਅਮਰ ਹੋ ਕੇ ਕੀ ਕਰਨਾ, ਮੈਂ ਆਪਣੇ ਰਾਜੇ ਨੂੰ ਕਿਉਂ ਨਾ ਦੇਵਾਂ, ਰਾਜਾ ਸਾਡਾ ਬੜਾ ਧਰਮਾਤਮਾ, ਤੇ ਜੇ ਰਾਜਾ ਅਮਰ ਫਲ ਖਾ ਲੂ ਤੇ ਅਮਰ ਹੋ ਜਾਊਗਾ, ਉਹਦੇ ਰਾਜ ਵਿਚ ਲੋਕ ਸੁਖੀ ਵਸਦੇ ਨੇ। ਕਰ ਦੀਨੋ ਨਰ ਨਾ ਹਾਂ ਕੇ, ਉਹਨੇ ਲਿਆ ਕੇ ਰਾਜੇ ਭਰਥਰੀ ਦੇ ਚਰਨਾਂ ਚ ਮੱਥਾ ਟੇਕ ਦਿੱਤਾ। ਭੂਪਤ ਸਵੈਪਤ ਨਹੀਂ ਕੋ, ਰਾਜੇ ਨੇ ਸੋਚਿਆ ਵੀ ਮੈਂ ਅਮਰ ਫਲ ਖਾ ਕੇ ਕੀ ਕਰਨਾ, ਜਿਹੜੀ ਮੇਰੀ ਅਰਧੰਗੀ ਆ, ਮੇਰੀ ਧਰਮ ਪਤਨੀ ਆ, ਮੈਂ ਉਹਨੂੰ ਦੇਨਾ ਵੀ ਉਹ ਜਵਾਨ ਰਵੇ, ਉਹਦਾ ਸਰੀਰ ਬੁਢੇਪਾ ਨਾ ਆਵੇ। ਉਹਨੇ ਆਪਣੀ ਪਤਨੀ ਨੂੰ ਅੰਮ੍ਰਿਤ ਫਲ ਦੇ ਦਿੱਤਾ। ਜਿਹੜੀ ਪਤਨੀ ਸੀ ਰਾਣੀ ਨਜਮੀ ਤਹੀ ਕੋ, ਉਹਨੇ ਅੱਗੇ ਕੋਈ ਆਪਣਾ ਫਰੈਂਡ ਬਣਾਇਆ ਸੀ, ਦੋਸਤ ਬਣਾਇਆ ਸੀ, ਮਿੱਤਰ ਬਣਾਇਆ ਸੀ, ਉਹਨੇ ਸੋਚਿਆ ਵੀ ਮੈਂ ਇਹ ਅੰਮ੍ਰਿਤ ਫਲ ਆਪ ਨਹੀਂ ਖਾਣਾ, ਮੈਂ ਆਪਣੇ ਮਿੱਤਰ ਹਾਥੀਵਾਨ ਨੂੰ ਦੇ ਦੇਣਾ, ਜਿਹੜਾ ਰਾਜੇ ਦੇ ਹਾਥੀ ਨੂੰ ਤੁਰਦਾ ਫੇਰਦਾ ਸੀ ਨਾ ਹਥਵਾਨ, ਉਹਦੇ ਨਾਲ ਰਾਣੀ ਦੀ ਪ੍ਰੀਤੀ ਲੱਗੀ ਹੋਈ ਸੀ। ਉਸ ਰਾਣੀ ਨੇ ਚੋਰੀ ਜਾ ਕੇ ਹਥਵਾਨ ਨੂੰ ਅੰਮ੍ਰਿਤ ਫਲ ਦੇ ਕੇ ਕਿਹਾ ਵੀ ਦੋਸਤਾ ਇਹ ਤੂੰ ਖਾ ਤੇ ਆਨੰਦ ਮੇਲੇ ਲੁੱਟ। ਜਿਸ ਵੇਲੇ ਹਥਵਾਨ ਕੋਲ ਅੰਮ੍ਰਿਤ ਫਲ ਆ ਗਿਆ ਤੇ ਉਹਨੇ ਸੋਚਿਆ ਮਨਾ ਮੈਂ ਖਾ ਕੇ ਕੀ ਕਰਨਾ, ਉਹਦੀ ਅੱਗੇ ਪ੍ਰੀਤੀ ਸੀ ਇਕ ਵੇਸਵਾ ਦੇ ਨਾਲ। ਤਾਨੇ ਦੀਨੋ ਗੀਤ ਕੀ ਕੋ ਨੀਕੋ ਫਲ ਚਾਹ ਕੇ, ਹਥਵਾਨ ਨੇ ਉਹ ਅਮਰ ਫਲ ਲਿਆ ਤੇ ਜਾ ਕੇ ਵੇਸਵਾ ਨੂੰ ਦੇ ਦਿੱਤਾ ਭਈ ਵੇਸਵਾ ਖਾਵੇਗੀ ਤੇ ਅਮਰ ਹੋ ਜਾਵੇਗੀ। ਵੇਸਵਾ ਨੇ ਸੋਚਿਆ ਕਿ ਮੈਂ ਸਾਰੀ ਉਮਰ ਕੁਕਰਮਾਂ ਵਿਚ ਬਤੀਤ ਕਰਨੀ, ਮੈਂ ਕਿਉਂ ਖਾਵਾਂ, ਮੈਂ ਕਿਉਂ ਨਾ ਆਪਣੇ ਰਾਜੇ ਨੂੰ ਇਹ ਚੀਜ਼ ਦੇਵਾਂ। ਆਗੇ ਗਨਕਾ ਸਰ ਗੇ ਧਰਾ ਪਤੇ, ਆਗੇ ਧਰਾ ਲਿਆ ਕੇ ਭਰਥਰੀ ਦੇ ਮੂਹਰੇ ਵੇਸਵਾ ਨੇ ਅੰਮ੍ਰਿਤ ਫਲ ਰੱਖ ਦਿੱਤਾ। ਨਰ ਨਾਥ ਮਾਥ ਧੁਨਾ ਸੁਨ ਧੁਨਾ ਤਾਹ ਕੇ, ਉਹਦੀ ਆਵਾਜ਼ ਸੁਣ ਕੇ ਮੱਥੇ ਨੂੰ ਹੱਥ ਮਾਰਿਆ ਪਿਰਥਰੀ ਨੇ। ਸੋਚਾਂ ਵਿਚ ਪੈ ਗਿਆ ਤੇ ਕਹਿਣ ਲੱਗਾ ਹੁਣ ਤੈਨੂੰ ਮੈਂ ਕਤਲ ਕਰ ਦੇਣਾ, ਸੱਚ ਦੱਸ ਲਿਆ ਕਿੱਥੋਂ ਹੀ। ਵਿਸਵਾ ਨੇ ਕਿਹਾ ਵੀ ਮੈਂ ਆਪਣੇ ਦੋਸਤ ਤੋਂ ਲਿਆ, ਹਥਵਾਨ ਨਾਲ ਮੇਰੀ ਪ੍ਰੀਤੀ ਆ, ਰਾਜਾ ਮਾਰ ਭਾਵੇਂ ਮੈਨੂੰ ਰੱਖ। ਹਾਥੀਵਾਨ ਨੂੰ ਸੱਦ ਲਿਆ ਵੀ ਤੂੰ ਕਿੱਥੋਂ ਲਿਆ। ਹੁਣ ਪਹਿਲਾਂ ਤੇ ਆਲ ਬਟੋਲਾ ਕੀਤਾ ਪਰ ਰਾਜੇ ਦੇ ਸਾਹਮਣੇ ਕਿਵੇਂ ਆਲ ਬਟੋਲਾ ਕਰ ਸਕਦਾ, ਗੱਲ ਨੰਗੀ ਹੋ ਗਈ। ਜਿਸ ਵੇਲੇ ਪਤਾ ਲੱਗ ਗਿਆ ਵੀ ਰਾਣੀ ਨੇ ਇਸ ਨੂੰ ਅਮਰ ਫਲ ਦਿੱਤਾ ਹੈ, ਤੇ ਫਿਰ ਰਾਜੇ ਦੇ ਮਨ ਨੂੰ ਠੋਕਰ ਵੱਜੀ। ਹਾ ਹਾ ਕੰਮ ਨੀ ਕੇ ਹਿਤ ਹਤੇ ਕੰਮ ਨੀ ਕੇ, ਅਬ ਤਾਹੇ ਭਜੋ ਜਹਾਂ ਭਜੋ ਸੀਸ ਸਸੀ ਜਾਹੇ ਕੇ। ਕਹਿਣ ਲੱਗਾ ਵੀ ਇਹਨੂੰ ਮੇਰੇ ਤੇ ਸਬਰ ਨਹੀਂ ਆਇਆ, ਚਲੋ ਜੇ ਇਸ ਦੀ ਪ੍ਰੀਤੀ ਹਥਵਾਨ ਨਾਲ ਪੈ ਗਈ ਸੀ ਤੇ ਉਹਨੂੰ ਕਿਹੜਾ ਸਬਰ ਆ ਗਿਆ ਹਾਥੀਵਾਨ ਨੂੰ ਵੀ ਰਾਜੇ ਦੀ ਰਾਣੀ ਨਾਲ ਮੇਰੀ ਪ੍ਰੀਤੀ ਆ। ਉਹਨੇ ਆਪਣੀ ਗਾਂ ਪ੍ਰੀਤੀ ਇਕ ਵੇਸਵਾ ਨਾਲ ਰੱਖੀ, ਸੋ ਮੱਥੇ ਨੂੰ ਹੱਥ ਮਾਰ ਕੇ ਵੈਰਾਗ ਹੋ ਗਿਆ, ਰਾਜ ਭਾਗ ਛੱਡ ਦਿੱਤਾ, ਜੰਗਲਾਂ ਦੇ ਵਿਚ ਭਰਥਰੀ ਚਲਾ ਗਿਆ। ਤੇ ਕਹਿੰਦਾ ਤਿੰਨ ਸ਼ਕਤ ਲਿਖੇ ਨੇ ਭਰਥਰੀ ਨੇ, ਉਨ੍ਹਾਂ ਵਿਚੋਂ ਜਿਹੜਾ ਵੈਰਾਗ ਸ਼ਤਕ ਆ ਉਹਦੇ ਵਿਚ ਇਹ ਪ੍ਰਸੰਗ ਆਇਆ ਹੈ। ਜਿਨ ਕੋ ਨਿਤ ਮੈਂ ਚਿਤਮੋ ਚਿਤਮੋ, ਜਿਸ ਪਤਨੀ ਨੂੰ ਮੈਂ ਨਿਤਾ ਪ੍ਰਤੀ ਆਪਣੇ ਚਿੱਤ ਦਾ ਸ਼ਿੰਗਾਰ ਬਣਾ ਕੇ ਚੇਤੇ ਕਰਦਾ। ਗਿਆਨੀ ਰਾਮ ਸਿੰਘ ਜੀ ਰਘਵੀਰ ਨੇ ਤਰਨ ਤਾਰਨ, ਮੈਂ ਛੋਟੇ ਹੁੰਦਿਆਂ ਉਨ੍ਹਾਂ ਕੋਲੋਂ ਥੋੜਾ ਵਿਦਿਆ ਪੜ੍ਹੀ ਆ, ਗਰਭ ਗੰਜਨੀ ਉਨ੍ਹਾਂ ਮੈਨੂੰ ਦਿੱਤਾ ਸੀ, ਤੇ ਮੈਂ ਕਿਹਾ ਗਿਆਨੀ ਜੀ ਇਹ ਤੇ ਔਖਾ ਬੜਾ। ਕਹਿਣ ਲੱਗੇ ਵੀ ਨਹੀਂ ਪੜ੍ਹਿਆ ਸੌਖਾ ਹੋ ਜਾਂਦਾ। ਭਾਈ ਸੰਤੋਖ ਸਿੰਘ ਨੇ ਟੀਕਾ ਲਿਖਿਆ, ਉਹਦਾ ਨਾਂ ਹੈ ਗਰਭ ਗੰਜਨੀ, ਜਿਹੜਾ ਵੱਡੇ ਵੱਡੇ ਵਿਦਵਾਨ ਪੜ੍ਹਨ ਤੇ ਉਨ੍ਹਾਂ ਦਾ ਹੰਕਾਰ ਚੂਰ ਚੂਰ ਹੋ ਜਾਂਦਾ ਵੀ ਅਸੀਂ ਆਪਣੇ ਆਪ ਨੂੰ ਖੱਬੀ ਖਾਂ ਖਵਾਉਂਦੇ ਸਾਂ ਪਰ ਅਸੀਂ ਤੇ ਇਹਦੇ ਸਾਹਮਣੇ ਕੁਝ ਵੀ ਨਹੀਂ। ਸੋ ਉਹ ਰਘਵੀਰ ਜੀ ਨੇ ਆਪਣੀ ਘਰਵਾਲੀ ਦੀਆਂ ਫੋਟੋ ਲਾਈਆਂ ਸਾਰੀ ਬੈਠਕ ਵਿਚ ਚਾਰ ਚ ਫੇਰੇ, ਤੇ ਮੈਂ ਉਨ੍ਹਾਂ ਨੂੰ ਪੁੱਛਿਆ ਵੀ ਗਿਆਨੀ ਜੀ ਇਹ ਕੀ। ਉਹ ਕਹਿੰਦਾ ਵੀ ਮੇਰਾ ਪ੍ਰੇਮ ਆ ਮੇਰੀ ਪਤਨੀ ਨਾਲ, ਮੈਂ ਹੋਰ ਕਿਸੇ ਦੀ ਤੇ ਫੋਟੋ ਨਹੀਂ ਨਾ ਲਾਈ, ਆਪਣੀ ਘਰਵਾਲੀ ਦੀਆਂ ਹੀ ਫੋਟੋ ਲਾਈਆਂ ਸਾਰੀਆਂ। ਰਾਜੇ ਦੀ ਪ੍ਰੀਤੀ ਸੀ ਆਪਣੀ ਪਤਨੀ ਨਾਲ, ਉਹ ਕਹਿੰਦਾ ਜਿਨ ਕੋ ਨਿਤ ਮੈਂ ਚਿਤਮੋ ਚਿਤਮੋ, ਤਿਨ ਕੀ ਰਤਮੋ ਤਨ ਮਾਹਿ ਰਤੀਨਾ। ਪਰ ਜਿਹੜੀ ਪਤਨੀ ਨੂੰ ਮੈਂ ਨਿਤ ਦਿਲ ਦਾ ਸ਼ਿੰਗਾਰ ਬਣਾਇਆ ਉਹਦੀ ਤੇ ਮੇਰੇ ਚ ਪ੍ਰੀਤੀ ਕੋਈ ਨਹੀਂ, ਵੋ ਆਨ ਪਮਾਨ ਕੇ ਸੰਗ ਰਤੀ, ਉਹ ਤੇ ਹੋਰ ਕਿਸੇ ਪਰ ਪੁਰਸ਼ ਦੇ ਨਾਲ ਪ੍ਰੇਮ ਕਰ ਰਹੀ ਹੈ। ਹੁਣ ਤਾ ਮਨ ਮੈਂ ਗਨ ਕਾਗ੍ਰਹਿ ਕੀਨਾ, ਅਤੇ ਜਿਹਦੇ ਨਾਲ ਉਹਨੇ ਪ੍ਰੀਤੀ ਲਾਈ ਹਾਥੀਵਾਨ ਨਾਲ ਉਹਦੇ ਮਨ ਵਿਚ ਗਨਕਾ ਕਹੀਏ ਵੇਸਵਾ ਬੈਠੀ ਹੋਈ ਹੈ। ਤ੍ਰਿਗ ਹੈ ਅਬਲਾ ਤ੍ਰਿਗ ਕੰਧਪ ਪੈ, ਤੇ ਭਰਥਰੀ ਕਹਿੰਦਾ ਤ੍ਰਕਾਰ ਹੈ ਐਸੀ ਇਸਤਰੀ ਨੂੰ ਜੋ ਪਤੀ ਨੂੰ ਤਿਆਗ ਕੇ ਕਿਤੇ ਹੋਰ ਖੇ ਖਾਣ ਜਾਂਦੀ ਹੈ, ਤੇ ਤ੍ਰਕਾਰ ਹੈ ਕਾਮਦੇਵ ਨੂੰ ਜਿਹੜਾ ਕਿਸੇ ਨੂੰ ਛੱਡਦਾ ਨਹੀਂ, ਅਰ ਮੋਹੇ ਤ੍ਰਕਾਰ ਜੋ ਮਾਰ ਅਗੀਨਾ। ਤੇ ਭਰਥਰੀ ਕਹਿੰਦਾ ਮੈਨੂੰ ਵੀ ਤ੍ਰਕਾਰ ਆ ਜਿਹੜਾ ਇਸ ਇਸਤਰੀ ਦੇ ਬੰਧਨ ਵਿਚ ਪੈ ਕੇ ਪ੍ਰਭੂ ਦੇ ਬੰਨੇ ਨਹੀਂ ਲੱਗਿਆ। ਇਤ ਰੀਤ ਸਮੂਹ ਕੀ ਪ੍ਰੀਤ ਤਜੀ ਨਿਰਪ ਹੋਏ ਜੁਗੀਸ਼ਵਰ ਈਸ਼ਵਰ ਚੀਨਾ। ਭਰਥਰੀ ਜੰਗਲ ਚ ਜਾ ਕੇ ਆਤਮ ਚਿੰਤਨ ਕਰਕੇ ਸਾਧੂ ਬਣਿਆ। ਇਨ੍ਹਾਂ ਕਥਾਵਾਂ ਦਾ ਇਕ ਅੰਗ ਲਿਆ ਜਾਂਦਾ, ਕਈ ਜਿਹੜੇ ਇੰਨੇ ਸੁਲਝੇ ਹੋਏ ਲੋਕ ਨੇ ਉਹ ਕਹਿੰਦੇ ਲਓ ਜੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਨ ਲੱਗਿਆਂ ਇਹ ਹਿੰਦੂ ਮਤ ਦੀਆਂ ਕਥਾ ਸੁਣਾਉਣ ਲੱਗ ਪੈਂਦੇ। ਮਸਲਾ ਤੇ ਹੈ ਪ੍ਰਮਾਣ ਦਾ ਦ੍ਰਿਸ਼ਟਾਂਤ ਦਾ ਕਿਤਿਓਂ ਵੀ ਮਿਲ ਜਾਵੇ। ਭਰਥਰੀ ਇਹ ਗੱਲ ਮੰਨਦਾ ਵੀ ਕਾਮ ਬੜਾ ਬਲੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਫਰਮਾਉਂਦੇ ਚੰਚਲ ਤ੍ਰਿਸ਼ਨਾ, ਹਾਂਜੀ ਚੰਚਲ
ਚੰਚਲ ਤ੍ਰਿਸ਼ਨਾ ਸੰਗ ਵਸਤ ਹੈ,
ਇਹ ਮਨ ਨੂੰ ਚੰਚਲ ਕਰ ਦੇਣ ਵਾਲੀ ਮਾਇਆ ਜਿਹੜੀ ਨਾਲ ਵਸ ਰਹੀ ਹੈ ਜੀਵ ਦੇ, ਇਹ ਇਕ ਛਿਨਵੇ ਵਿਚ ਕਦੀ ਕੁਝ ਕਰ ਦਿੰਦੀ ਕਦੀ ਕੁਝ ਕਰ ਦਿੰਦੀ। ਇਸੇ ਕਰਕੇ ਮਹਾਂਪੁਰਸ਼ ਕਹਿੰਦੇ ਹਨ ਕਿ ਚੰਚਲਾ ਕੋ ਮਤ ਚਿੱਤ ਚੰਚਲ ਕਰਤ ਚਿੱਤ, ਇਹ ਵੀ ਭਰਥਰੀ ਦਾ ਛੰਦ ਹੈ। ਭਾਈ ਚੰਚਲ ਮਾਇਆ ਨੂੰ ਵਾਰ ਵਾਰ ਚੇਤੇ ਨਾ ਕਰ, ਵਾਰ ਵਾਰ ਚੇਤੇ ਨਾ ਕਰ, ਜਿਹੜੀ ਮਿਲਣੀ ਉਹ ਮਿਲੀ ਜਾਣੀ, ਜਿਹੜਾ ਤੂੰ ਉਦਮ ਉਪਰਾਲਾ ਮਿਹਨਤ ਮੁਸ਼ਕਤ ਕਰਦਾ ਧਨ ਆ ਹੀ ਜਾਣਾ ਹੈ। ਦੂਸਰਾ ਨਾਮ ਚੰਚਲ ਨਾਮ ਇਸਤਰੀ ਦਾ ਹੈ। ਵਾਰ ਵਾਰ ਪਰ ਇਸਤਰੀ ਦਾ ਚਿੰਤਨ ਮਨ ਨੂੰ ਚੰਚਲ ਕਰ ਦਿੰਦਾ ਹੈ, ਰੱਬ ਵਾਲੇ ਬੰਨੇ ਨਹੀਂ ਲੱਗਣ ਦਿੰਦਾ। ਇਸੇ ਕਰਕੇ ਗੁਰੂ ਨੇ ਇਹ ਨੇਮ ਰੱਖਿਆ। ਪਿਛਲੇ ਦਿਨੀ ਮੈਨੂੰ ਇਕ ਡਾਕਟਰ ਲੈ ਕੇ ਜਾ ਰਿਹਾ ਸੀ ਲੰਡਨ ਨੂੰ, ਪਿਛਲੇ ਫੇਰੇ ਦੀ ਗੱਲ ਆ, ਤੇ ਉਹ ਕਹਿੰਦਾ ਜੀ ਵੀ ਕੀ ਫਰਕ ਪੈ ਚੱਲਿਆ ਇਨ੍ਹਾਂ ਦੇਸ਼ਾਂ ਵਿਚ, ਆਜ਼ਾਦੀ ਆ ਤੇ ਜੇ ਤੁਸੀਂ ਖੁੱਲ ਦੇ ਦਿਓ ਇਹ ਕੋਈ ਫਰਕ ਨਹੀਂ ਪੈਂਦਾ ਤੇ ਕਿੰਨੇ ਲੋਕ ਸਿੱਖ ਬਣ ਜਾਣ। ਤੇ ਮੈਂ ਕਿਹਾ ਡਾਕਟਰ ਸਾਹਿਬ ਵੀ ਮੈਂ ਤੇ ਖੁੱਲ ਦੇ ਦੂੰਗਾ ਤੇਰੇ ਵਰਗੇ ਨੂੰ ਜੇ ਤੁਸੀਂ ਨਹੀਂ ਹਟਣਾ ਇਸ ਬੰਨਿਓ, ਪਰ ਗੁਰੂ ਨਹੀਂ ਖੁੱਲ ਦਿੰਦਾ। ਗੁਰੂ ਨੇ ਆਪਣੇ ਸਿੱਖਾਂ ਨੂੰ ਨੇਮ ਵਿਚ ਰੱਖਿਆ, ਕਿਸੇ ਮਰਿਆਦਾ ਵਿਚ ਰੱਖਿਆ, ਪੰਥ ਪ੍ਰਕਾਸ਼ ਵਿਚ ਲਿਖਿਆ ਕਿ ਹੇਕ ਸਤਿਗੁਰੂ ਕਲਗੀਧਰ ਪਾਤਸ਼ਾਹ ਜਿਹੜੇ ਤੁਰਕ ਨੇ ਨਾ, ਬ੍ਰਿੰਦ ਤੁਰਕ ਭੋਗੈ ਹਿੰਦਵਾਨੀ, ਇਹ ਹਿੰਦੂਆਂ ਦੀਆਂ ਬਹੁ ਬੇਟੀਆਂ ਲਿਜਾ ਕੇ ਬੇਪਤੀ ਕਰਦੇ ਨੇ, ਤੇ ਗੁਰੂ ਦਾ ਮਤ, ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼ ਇਨ੍ਹਾਂ ਕੁਕਰਮਾਂ ਤੋਂ ਕਿਉਂ ਵਰਜਦਾ ਹੈ? ਸਾਨੂੰ ਵੀ ਖੁੱਲੀ ਛੁੱਟੀ ਦੇ ਦਿਓ ਤੇ ਅਸੀਂ ਇਹਦਾ ਬਦਲਾ ਲੈ ਲਈਏ। ਤਾਂ ਦਸਵੇਂ ਪਾਤਸ਼ਾਹ ਨੇ ਸਿੱਖਿਆ ਦਿੱਤੀ ਵੀ ਹਮਲੇ ਜਾਨੋ ਪੰਥ ਉਚੇਰੇ, ਹੇ ਸਿੱਖੋ ਮੈਂ ਤੁਹਾਨੂੰ ਨਰਕਾਂ ਚ ਨਹੀਂ ਪੈਣ ਦੇਣਾ, ਮੈਂ ਤੁਹਾਨੂੰ ਬਰਬਾਦ ਨਹੀਂ ਹੋਣ ਦੇਣਾ, ਮੈਂ ਤੁਹਾਨੂੰ ਚੜ੍ਹਦੀਆਂ ਕਲਾ ਵਾਲੇ ਬੰਨੇ ਖੜਨਾ, ਇਸ ਕਰਕੇ ਤੁਹਾਨੂੰ ਚੜ੍ਹਦੀ ਕਲਾ ਦਾ ਜੀਵਨ ਦੇਣਾ ਹੈ। ਚੰਚਲਾ ਕੋ ਮਤ ਚਿੱਤ ਚੰਚਲ ਕਰਤ ਚਿੱਤ ਚੰਚਲਾ ਕੀ ਰਤ ਮਨ ਚੰਚਲ ਕੇ ਵੱਤ ਹੈ। ਮਨ ਤੇ ਅੱਗੇ ਹੀ ਪਾਰੇ ਵਰਗਾ ਹਿਲਦਾ ਰਹਿੰਦਾ, ਜਿਵੇਂ ਪਿੱਪਲ ਦੀ ਟੀਸੀ ਦਾ ਪੱਤਾ ਹਿਲਦਾ ਰਹਿੰਦਾ, ਜਿਵੇਂ ਕਛੂ ਕੁੰਮੇ ਦੀ ਸਿਰੀ ਹਿਲਦੀ ਰਹਿੰਦੀ ਹੈ, ਜਿਵੇਂ ਨਿਸ਼ਾਨ ਸਾਹਿਬ ਦਾ ਫਰਲਾ ਹਿਲਦਾ ਰਹਿੰਦਾ ਹੈ, ਏਦਾਂ ਇਹ ਮਨ ਅਚਲ ਨਹੀਂ ਹੁੰਦਾ, ਇਹ ਮਨ ਚੰਚਲ ਹੈ। ਤੇ ਚੰਚਲ ਮਨ ਨੂੰ ਕਰ ਦੇਣ ਵਾਲੀਆਂ ਵਸਤੂਆਂ ਵੱਲ ਵਾਰ ਵਾਰ ਜਦੋਂ ਅਸੀਂ ਘੰਟਿਆਂ ਬੱਧੀ ਗੰਦੀਆਂ ਫਿਲਮਾਂ ਵੇਖਦੇ ਹਾਂ, ਕਥਾ ਚ ਕਿੱਥੇ ਸਾਡਾ ਧਿਆਨ ਜੁੜਨਾ? ਇਹ ਤੇ ਮਰਿਆਦਾ ਬਣੀ ਵੀ ਚੱਲ ਚਾਰ ਪਾਉਂਡ ਅਸੀਂ ਲੈ ਜਾਣੇ ਆ, ਚਾਰ ਤੁਸੀਂ ਆ ਕੇ ਦੇ ਜਾਣੇ ਆ। ਜੇ ਤੁਸੀਂ ਵਾਹਿਗੁਰੂ ਨੂੰ ਮਿਲਣਾ, ਜੇ ਤੁਸੀਂ ਗੁਰੂ ਨਾਲ ਇਕ ਮਿਕ ਹੋਣਾ ਤੇ ਮਾੜਾ ਬੰਨਾ ਛੱਡਣਾ ਪਵੇਗਾ, ਇਹ ਕੀ ਰਸਤਾ ਚੱਲਣਾ ਪਵੇਗਾ? ਜਾਂ ਗੁਰੂ ਵਾਲੇ ਬੰਨੇ ਲੱਗੋ ਤੇ ਜਾਂ ਫਿਰ ਮਨਮੁਖ ਵਾਲੇ ਬੰਨੇ ਲੱਗ ਜਾਓ, ਐਵੇਂ ਸਮਾਂ ਕਿਉਂ ਬਰਬਾਦ ਕਰਨਾ? ਪਰ ਹੋ ਸਕਦਾ ਕਿ ਸਮੇਂ ਚੋਂ ਸਮਾਂ ਕੱਢਦਿਆਂ ਕੱਢਦਿਆਂ ਕਿਸੇ ਦਿਨ ਸਾਡਾ ਮਨ ਮੋੜਾ ਖਾ ਜਾਵੇ। ਸੋ ਮਨ ਨੂੰ ਮਾਇਆ ਚੰਚਲ ਕਰਦੀ ਹੈ, ਮਾਇਆ ਦਾ ਹਾਵ ਭਾਵ ਮਾਇਆ ਕਹਿੰਦੇ, ਜੋ ਅੱਖਾਂ ਨਾਲ ਦਿਸ ਰਿਹਾ ਸਭ ਕੁਝ ਮਾਇਆ ਵਿਚ ਹੀ ਆ ਜਾਂਦਾ ਹੈ। ਸਤਿਗੁਰੂ ਜੀ ਨੂੰ ਵੀ ਸਵਾਲ ਕੀਤੇ ਸੀ ਕਿਸੇ ਫਕੀਰ ਨੇ, ਗੁਰਦੇਵ ਨੇ ਕਿਹਾ ਮਾਇਆ ਗੁਜਰਾਨ ਪੁੱਤਰ ਨਿਸ਼ਾਨ ਔਰਤ ਅਮਾਨ, ਜਿਹੜੀ ਔਰਤ ਹੈ ਉਹ ਅਮਾਨ ਹੈ, ਮਨੁੱਖ ਦਾ ਧਰਮ ਹੈ, ਧਰਮ ਕਾਇਮ ਰਹਿੰਦਾ ਜੇ ਚੰਗੀ ਇਸਤਰੀ ਹੋਵੇ ਤਾਂ, ਨਹੀਂ ਤਾਂ ਅਨੰਤ ਸੰਤਾਂ ਦਾ ਜੀਵਨ ਇਹ ਦੱਸਦਾ ਵੀ ਅਸੀਂ ਕਾਮਯਾਬ ਨਹੀਂ ਸੀ ਹੋਣਾ ਜੇ ਸਾਨੂੰ ਐਸੀ ਧਰਮ ਪਤਨੀ ਨਾ ਮਿਲਦੀ। ਸੰਤ ਤੁਕਾਰਾਮ ਦੀ ਕਥਾ ਵੀ ਆਈ, ਉਨ੍ਹਾਂ ਦੀ ਧਰਮ ਪਤਨੀ ਵੀ ਬੜੀ ਬੰਦਗੀ ਵਾਲੀ ਹੋਈ ਹੈ। ਦਸਵੇਂ ਪਾਤਸ਼ਾਹ ਜੀ ਦਾ ਸਥਾਨ ਹਜੂਰ ਸਾਹਿਬ ਹੈ ਦਾਸ, ਜਿੱਥੋਂ ਆਇਆ 12 ਸਾਲ ਸਤਿਗੁਰੂ ਦੇ ਦਰਬਾਰ ਦੀ ਕਲਗੀਆਂ ਵਾਲੇ ਬਾਪੂ ਨੇ ਸੇਵਾ ਲਈ, ਉਥੇ ਮੁਖੀ ਗ੍ਰੰਥੀ ਅਤੇ ਕਥਾ ਵਾਚਕ ਦੀ। ਹੁਣ 1990 ਤੋਂ ਲੈ ਕੇ ਤੁਰ ਫਿਰ ਕੇ ਗੁਰੂ ਦੀ ਬਾਣੀ ਸੁਣਾ ਕੇ ਸੰਗਤਾਂ ਦੇ ਦਰਸ਼ਨ ਕਰੀਦੇ ਆ, ਤੇ ਮਨ ਚ ਇਹ ਤਮੰਨਾ ਵੀ ਚਲੋ ਤੁਰੋ ਫਿਰੋ ਕੋਈ ਰੱਬ ਦਾ ਬਖਸ਼ਿਆ ਮਿਲ ਜਾਵੇ ਤੇ ਹੋ ਸਕਦਾ ਸਾਡਾ ਵੀ ਭਲਾ ਹੋ ਜਾਵੇ। ਉਹ ਸੰਤ ਤੁਕਾਰਾਮ ਜੀ ਚਲੇ ਜਾ ਰਹੇ ਸੀ ਗੰਗਾ ਇਸ਼ਨਾਨ ਕਰਨ, ਤੇ ਰਾਹ ਵਿਚ ਸੋਨੇ ਦਾ ਹਾਰ ਪਿਆ ਹੋਇਆ, ਤੇ ਸੰਤ ਜੀ ਨੇ ਉਤੇ ਮਿੱਟੀ ਪਾ ਦਿੱਤੀ ਵੀ ਘਰਵਾਲੀ ਦਾ ਕਿਤੇ ਮਨ ਨਾ ਲੁਭਾਏ ਮਾਨ ਹੋ ਜਾਵੇ। ਤੇ ਘਰਵਾਲੀ ਕਹਿੰਦੀ ਸੰਤ ਜੀ ਪਤੀ ਜੀ ਮਿੱਟੀ ਤੇ ਮਿੱਟੀ ਪਾਉਣ ਦੀ ਕੀ ਲੋੜ ਸੀ, ਉਹਦੇ ਨਾਲੋਂ ਵੀ ਅੜੂੜ ਸੀ। ਤੇ ਜਦੋਂ ਫਿਰ ਅੰਤ ਦਾ ਸਮਾਂ ਆਇਆ, ਪੁਸ਼ਪ ਬਵਾਨ ਉਤਰਿਆ ਪੂਨੇ ਦੇ ਲਾਗੇ ਗੁਰਦੁਆਰਾ, ਅਸੀਂ ਜਾ ਕੇ ਦੇਖਿਆ ਹੁਣੇ, ਤੇ ਲੱਖਾਂ ਲੋਕਾਂ ਨੇ ਇਸ ਗੱਲ ਨੂੰ ਦੇਖਿਆ। ਦਿਨੇ 3 ਵਜੇ ਉਹ ਦਰਖਤ ਵੀ ਅਜੇ ਹੈਗਾ ਜਿਹਦੇ ਥੱਲੇ ਬਹਿ ਕੇ ਸੰਤ ਜੀ ਬੰਦਗੀ ਕਰਦੇ ਸੀ, ਤੇ ਉਨ੍ਹਾਂ ਨੂੰ ਹੁਕਮ ਹੋਇਆ ਵੀ ਆਓ ਮਹਾਰਾਜ ਹੁਣ ਤੁਹਾਨੂੰ ਸੱਚਖੰਡ ਲੈ ਚੱਲੇ। ਤੇ ਉਹ ਸੰਤ ਜੀ ਸਣਦੇ ਹੀ ਜੀਉਂਦੇ ਜਾਗਦੇ ਬਹਿ ਗਏ ਪੁਸ਼ਪ ਬਵਾਨ ਵਿਚ, ਤੇ ਲੋਕਾਂ ਦੇ ਵਹਿੰਦਿਆਂ ਵਹਿੰਦਿਆਂ ਆਕਾਸ਼ ਨੂੰ ਚਲਾ ਗਿਆ, ਅਜੇ ਤੱਕ ਪਰਤ ਕੇ ਨਹੀਂ ਆਇਆ। ਕਈ ਲੋਕ ਸ਼ੰਕਾ ਕਰਦੇ ਆ ਵੀ ਗੁਰੂ ਗੋਬਿੰਦ ਸਿੰਘ ਸਣਦੇ ਕਿਵੇਂ ਜਾ ਸਕਦਾ, ਵੀ ਤੁਹਾਡੇ ਲਾਗੇ ਹੀ ਜਾ ਕੇ ਦੇਖ ਲੋ, ਹੋਲੇ ਮਹੱਲੇ ਵਾਲੇ ਦਿਨ ਉਥੇ ਮੇਲਾ ਲੱਗਦਾ, ਲੱਖਾਂ ਲੋਕ ਇਕੱਠੇ ਹੁੰਦੇ ਨੇ। ਸੋ ਜੇ ਇੱਕ ਭਗਤ ਸਣਦੇ ਜਾ ਸਕਦਾ ਤੇ ਗੁਰੂ ਦੀ ਤੇ ਗੱਲ ਹੀ ਅਗਾਧ ਬੋਧ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਸਦੇ ਹਨ ਕਿ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ। ਹੇ ਮਨੁੱਖ, ਤੇਰੇ ਨਾਲ ਮਨ ਨੂੰ ਚੰਚਲ ਕਰ ਦੇਣ ਵਾਲੀ ਅਨੇਕ ਪ੍ਰਕਾਰ ਦੀ ਮਾਇਆ ਤੇ ਤੂੰ ਉਹਦੇ ਨਾਲ ਲਿਪਟਿਆ ਹੋਇਆ ਹੈ। ਮਨ ਨੂੰ ਚੰਚਲ ਹਰ ਸਮੇਂ ਕਰਦੀਆਂ ਜਿਹੜੀਆਂ ਜਿਹੜੀਆਂ ਗੱਲਾਂ ਉਨ੍ਹਾਂ ਵਿਚ ਤੂੰ ਪਰਚਿਆ ਰਹਿੰਦਾ ਤੇ ਤ੍ਰਿਸ਼ਨੇ ਅਪਰਾਧ ਸ਼ਿਮਾ ਕਰੀਏ। ਸੰਤ ਗੁਲਾਬ ਸਿੰਘ ਜੀ ਕਹਿੰਦੇ ਹੇ ਤ੍ਰਿਸ਼ਨਾ, ਹੁਣ ਦਇਆ ਕਰ ਸਾਡੇ ਤੇ, ਸਾਡਾ ਖਹਿੜਾ ਛੱਡ ਦੇ। ਕਈ ਵਾਰ ਮਨੁੱਖ ਸੋਚਦਾ ਵੀ ਮੈਂ ਖਹਿੜਾ ਛੱਡ ਦਿਆਂ, ਪਰ ਉਹ ਜਿਹੜੀ ਜਿਨ੍ਹਾਂ ਨਾਲ ਉਹਦੀ ਦੋਸਤੀ ਪੈ ਜਾਂਦੀ ਉਹ ਨੀ ਖਹਿੜਾ ਛੱਡਦੇ। ਇਹ ਤੇ ਦੋਵਾਂ ਬੰਨਿਆਂ ਤੋਂ ਬਲੀ ਹੋ ਕੇ ਜਾ ਕੇ ਇਸ ਨਰਕ ਵਿਚੋਂ ਨਿਕਲਿਆ ਜਾ ਸਕਦਾ ਜੇ ਗੁਰੂ ਦੀ ਰਹਿਮਤ ਹੋਵੇ। ਹਾਂਜੀ, ਫਿਰ ਪੜੋ।
ਚੰਚਲ ਤ੍ਰਿਸ਼ਨਾ ਸੰਗ ਬਸਤ ਹੈ।
ਇਹ ਮਨ ਨੂੰ ਚੰਚਲ ਕਰ ਦੇਣ ਵਾਲੀ ਤ੍ਰਿਸ਼ਨਾ ਹਮੇਸ਼ਾ ਹੀ ਤੇਰੇ ਨਾਲ ਰਹੀ, ਕਈ ਜਨਮਾਂ ਤੋਂ ਤੁਰੀ ਆ ਰਹੀ ਹੈ।
ਜਾਂ ਤੇ ਥਿਰ ਨਾ ਰਹਾਈ।
ਇਸ ਕਰਕੇ ਸਾਧੋ, ਮਨ ਥਿਰ ਨਹੀਂ ਹੁੰਦਾ, ਪਿਛਲੇ ਜਨਮ ਦੇ ਸੰਸਕਾਰ ਨੇ, ਉਹਦੇ ਤੋਂ ਪਿਛਲੇ ਜਨਮ ਦੇ ਸੰਸਕਾਰ ਹਨ। ਮਸਰਾਮ ਦੇ ਕੇ ਫਰਮਾਉਂਦੇ ਹਨ,
ਕਠਣ ਕ੍ਰੋਧ ਘਟ ਹੀ ਕੇ ਪੀਤਰ।
ਤੇਰੇ ਅੰਦਰ ਕ੍ਰੋਧ ਦੀ ਜਵਾਲਾ ਹੈ, ਤੀਲੀ ਲਾਉਣ ਦੀ ਡੇਰ ਆ ਪੀ ਅੱਗ ਭੜਕੀ ਕੇ ਭੜਕੀ। ਪਰ ਧੰਨ ਮਹਾਂਪੁਰਸ਼ ਨੇ, ਉਨ੍ਹਾਂ ਨੂੰ ਕੁਝ ਵੀ ਕਹੋ ਫਿਰ ਵੀ ਸ਼ਾਂਤ ਰਹਿੰਦੇ। ਸਾਨੂੰ ਮਾੜੀ ਜੀ ਕੋਈ ਗੱਲ ਕਹਿ ਦੇ ਤੇ ਅਸੀਂ ਅੱਗ ਬਘੂਲੇ ਹੋ ਜਾਂਦੇ ਆ। ਫਿਰ ਰੀਸ ਉਨ੍ਹਾਂ ਦੀ ਕਰਦੇ ਆ ਜਿਹੜੇ ਵਾਹਿਗੁਰੂ ਨਾਲ ਗੱਲਾਂ ਬਾਤਾਂ ਕਰਨੀਆਂ ਜਾਣਦੇ ਨੇ। ਕਠਣ ਬੜਾ ਕਰੜਾ, ਕ੍ਰੋਧ ਘੱਟ ਮੈਣੇ ਹਿਰਦੇ ਦੇ ਵਿਚ ਬੈਠਾ ਹੈ।
ਕਠਣ ਕ੍ਰੋਧ ਘਟ ਹੀ ਕੇ ਪੀਤਰ।
ਹਾਂਜੀ,
ਜੇ ਸੁਧ ਸਭ ਬਿਸਰਾਈ।
ਜਿਨ੍ਹੇ ਸਾਰੀ ਸੁਧ ਬੁੱਧੀ ਭੁਲਾ ਛੱਡੀ ਹੈ। ਸ੍ਰੁਤਵੰਤਨ ਕੋ ਕ੍ਰੋਧ ਕਹਿੰਦਾ ਮੈਂ ਜਿਹੜੇ ਕੰਨਾਂ ਵਾਲੇ ਉਨ੍ਹਾਂ ਨੂੰ ਬੋਲੇ ਕਰ ਦੇਣਾ ਜਦੋਂ ਮੇਰਾ ਵੇਗ ਆਉਂਦਾ ਹੈ। ਪੰਜਮ ਪਾਤਸ਼ਾਹ ਜੀ ਨੇ ਹੁਣ ਵਿਸਥਾਰ ਦਾ ਸਮਾਂ ਨਹੀਂ, ਇਹ ਜਿਹੜਾ ਕ੍ਰੋਧ ਹੈ ਇਹ ਸਾਰੀ ਸੁਧ ਬੁੱਧ ਭੁਲਾ ਦਿੰਦਾ। ਪਿਓ ਨੀ ਵਿੰਦਾ, ਮਾਂ ਨੀ ਵਿੰਦਾ, ਸਾਧੂ ਸੰਤ ਨੀ ਵਿੰਦਾ, ਗੁਣੀ ਗਿਆਨੀ ਨੀ ਵਿੰਦਾ। ਗਾਲਾਂ ਕੱਢਦਾ ਕ੍ਰੋਧ ਚਾਹ ਕੇ, ਫਿਰ ਉਨ੍ਹਾਂ ਨੂੰ ਚਪੇੜਾ ਮਾਰਦਾ, ਲੱਤਾਂ ਮਾਰਦਾ। ਭਾਵੇਂ ਉਸ ਦਾ ਫਲ ਇਸ ਨੇ ਦੁੱਖ ਭੋਗਣਾ ਹੈ, ਪਰ ਇਹਨੂੰ ਮਾਂ ਪਿਓ ਤੇ ਭੈਣਾਂ ਭਰਾਵਾਂ ਤੇ ਵੀ ਜਦੋਂ ਕ੍ਰੋਧ ਆਉਂਦਾ ਤੇ ਉਹ ਉਪਦਰਵ ਕਰ ਦਿੰਦਾ ਜਿਹੜੇ ਨਹੀਂ ਕਰਨ ਵਾਲੇ।
ਰਤਨ ਗਿਆਨ ਸਭ ਕੋ ਹਿਰ ਲੀਨਾ।
ਜਿਹੜਾ ਨਾਮ ਦਾ ਰਤਨ ਹੈ ਨਾ ਹਿਰਦੇ ਵਿਚ ਗੁਰੂ ਨੇ ਰੱਖਿਆ, ਉਹ ਹਿਰ ਲੀਨਾ ਗੁਆਚ ਜਾਂਦਾ ਹੈ। ਕ੍ਰੋਧ ਵਿਚ ਕ੍ਰੋਧ ਕਰਨ ਨਾਲ ਧਰਮ ਜਿਹੜਾ ਹੈ ਨਾਸ਼ ਹੋ ਜਾਂਦਾ ਹੈ। ਇਹਦੇ ਨਾਲ ਕੋਈ ਵਾਸੀ ਨੀ ਚੱਲਦਾ, ਬੰਦਾ ਸੇਵਾ ਟਹਿਲ ਬੜੀ ਕਰਦਾ ਰਹਿੰਦਾ, ਕਿਸੇ ਨਾ ਕਿਸੇ ਤੇ ਖਿੱਚ ਜਾਂਦਾ, ਗੁੱਸੇ ਆ ਜਾਂਦਾ ਤੇ ਉਹ ਸਾਰੀ ਸੇਵਾ ਦਾ ਫਲ ਜਿਹੜਾ ਖੂਹ ਚ ਪੈ ਜਾਂਦਾ ਹੈ।
ਜੋਗੀ ਯਤਨ ਕਰਤ ਸਭ ਹਾਰੇ।
ਭਾਈ ਤੁਹਾਡੀ ਸਾਡੀ ਗੱਲ ਨੀ, ਜਿਹੜੇ ਜੋਗੀ ਲੋਕ ਜਿਨ੍ਹਾਂ ਨੇ ਇੱਕ ਹੀ ਟੀਚਾ ਰੱਖਿਆ ਜ਼ਿੰਦਗੀ ਦਾ ਕਿ ਆਪਣੇ ਮਨ ਨੂੰ ਕਾਬੂ ਕਰਨਾ, ਪਾਰਸਨਾਥ ਵਰਗੇ ਘਰ ਬਾਰ ਛੱਡਿਆ ਜੰਗਲਾਂ ਚ ਗਏ, ਉਹ ਵੀ ਮਨ ਨੂੰ ਕਾਬੂ ਨਹੀਂ ਕਰ ਸਕੇ।
ਗੁਣੀ ਰਹੇ ਗੁਣ ਗਾਈ।
ਬੜੇ ਬੜੇ ਗਿਆਨੀਆਂ ਨੇ ਵੀ ਬੜੀਆਂ ਬੜੀਆਂ ਕਥਾ ਸੁਣਾਈਆਂ ਲੋਕਾਂ ਨੂੰ, ਲੋਕਾਂ ਦੇ ਮਨ ਤੇ ਵਸ ਚ ਕਰ ਦਿੱਤੇ ਉਨ੍ਹਾਂ ਨੇ ਕਥਾ ਸੁਣਾ ਕੇ, ਪਰ ਆਪਣਾ ਉਨ੍ਹਾਂ ਦਾ ਵੀ ਮਨ ਸਿੱਧਾ ਨਹੀਂ ਹੋਇਆ। ਗੁਣੀ ਰਹੇ ਗੁਣ ਗਾਈ, ਇਹਦੀ ਵਿਆਖਿਆ ਕਰਨ ਵਾਲੇ ਬੜੀਆਂ ਦਲੀਲਾਂ ਦੇ ਦੇ ਕੇ ਚਲੇ ਗਏ ਹਨ।
ਜਨ ਨਾਨਕ ਹਰ ਭਏ ਦਿਆਲਾ।
ਮਹਾਰਾਜ ਫਿਰ ਇੱਕ ਉਪਾਅ ਦੱਸ ਦਿਓ ਜਿਹਦੇ ਨਾਲ ਇਹ ਕਾਬੂ ਆਉਂਦਾ। ਨੌਵੇਂ ਬਾਪੂ ਧੰਨ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਹਨ, ਗੁਰੂ ਨਾਨਕ ਦੇਵ ਦੀ ਨੌਵੀਂ ਜੋਤ ਜਨਮ।
ਜਨ ਨਾਨਕ ਹਰ ਭਏ ਦਿਆਲਾ।
ਜਿਨ੍ਹਾਂ ਜਿਨ੍ਹਾਂ ਤੇ ਹਰੀ ਦਿਆਲੂ ਹੋ ਜਾਂਦਾ, ਜਿਨ੍ਹਾਂ ਜਿਨ੍ਹਾਂ ਤੇ ਪਰਮੇਸ਼ਰ ਦਇਆਵਾਨ ਹੋ ਜਾਂਦਾ ਹੈ,
ਉਹ ਸਭ ਵਿਦ ਬਣ ਆਈ।
ਤਾਂ ਇਹ ਮਨ ਕਾਬੂ ਕਰਨ ਵਾਲੀ ਵਿਧੀ ਬਣ ਆਉਂਦੀ ਹੈ। ਭਾਈ ਬੜੀ ਮੁਸ਼ਕਤ ਹੈ, ਬੜੀ ਘਾਲਣਾ ਹੈ, ਘਾਲਣੀ ਪੈਣੀ ਆ। ਹੁਣ ਜੇ ਕਰੜੇ ਕੰਮ ਨੇ ਤੇ ਕਰਦੇ ਨੀ ਅਸੀਂ। ਹੁਣ ਫੈਕਟਰੀਆਂ ਵਿਚ ਲੋਕ ਕੰਮ ਕਰਦੇ ਨੇ, ਇਕ ਬੰਦਾ ਮੈਨੂੰ ਮਿਲਿਆ ਕਹਿੰਦਾ ਜੀ 27 ਸਾਲ ਹੋ ਗਏ ਇੰਡੀਆ ਤੋਂ ਆ ਕੇ, ਜਿੱਥੇ ਲੋਹਾ ਢਲਦਾ ਉਥੇ ਖੜਾ ਹੁੰਦਾ ਐਨ ਪਹਿਰੇਦਾਰ ਬਣ ਕੇ, ਇਕ ਸਕਿੰਟ ਨੀ ਪਾਸੇ ਧਿਆਨ ਖੜੀਦਾ ਤੇ ਇਕ ਦਿਨ ਨਾਗਾ ਨੀ ਕੀਤਾ। 27 ਸਾਲ ਲਗਾਤਾਰ ਨੌਕਰੀ ਤੇ ਜਾਣੇ। ਹੁਣ ਧਨ ਦੀ ਪਕੜ ਵਾਸਤੇ ਮਾਇਆ ਨੂੰ ਇਕੱਠਿਆਂ ਕਰਨ ਲਈ ਅਸੀਂ ਇੰਨੀ ਮਿਹਨਤ ਕਰਦੇ ਹਾਂ, ਇਸੇ ਤਰ੍ਹਾਂ ਹੀ ਧਰਮ ਨੂੰ ਇਕੱਠਿਆਂ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ, ਤਾਂ ਜਾ ਕੇ ਇਹ ਗੁਣ ਆਉਂਦੇ ਨੇ। ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਨੇ ਵੀ ਜਦੋਂ ਹਰੀ ਦੇ ਗੁਣ ਗਾਉਂਦਾ ਰਿਹਾ, ਕਹੋ ਨਾਨਕ ਹਰ ਭੈ ਦਿਆਲਾ, ਜਦੋਂ ਹਰੀ ਜੀ ਦਿਆਲੂ ਹੋਏ ਤਾਂ ਇਹ ਵਿਧੀ ਬਣੀ। ਅੱਜ ਧੰਨ ਗੁਰੂ ਸਤਵੇਂ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਹੈ। ਗੁਰਮੁਖ ਪਿਆਰਿਆਂ ਨੇ ਚੇਤਾ ਕਰਾਇਆ, ਇਨ੍ਹਾਂ ਦਾ ਧੰਨਵਾਦ। ਕੀਰਤਪੁਰ ਸਾਹਿਬ ਦੀ ਨਗਰੀ ਵਿਚ ਗੁਰੂ ਹਰਿ ਰਾਏ ਸਾਹਿਬ ਦਾ ਅਵਤਾਰ ਹੋਇਆ। ਸਾਡੇ ਪਿੰਡ ਦਾ ਇਕ ਸਿੰਘ ਆ ਅਨਪੜ੍ਹ, ਉਹਨੂੰ ਪੁੱਛ ਲਓ ਵੀ ਦਸਾਂ ਗੁਰੂਆਂ ਦੇ ਉਨ੍ਹਾਂ ਨੂੰ ਕਿੱਥੇ ਕਿੱਥੇ ਗੁਰੂਆਂ ਦੇ ਅਵਤਾਰ ਹੋਏ ਚੇਤੇ ਆ, ਕਿੱਥੇ ਕਿੱਥੇ ਗੁਰੂਆਂ ਨੂੰ ਗੱਦੀ ਮਿਲੀ, ਗੁਰੂਆਂ ਦੇ ਪਿਓ ਦਾ ਕੀ ਨਾਂ, ਮਾਂ ਦਾ ਕੀ ਨਾਂ, ਘਰਵਾਲੀ ਦਾ ਕੀ ਨਾਂ, ਪੁੱਤਰਾਂ ਦਾ ਕੀ ਨਾਂ। ਹੁਣ ਤੁਸੀਂ ਚੇਤਾ ਕਰਿਓ ਜੇ ਤਾਂ ਤੁਹਾਨੂੰ ਚੇਤੇ ਨਹੀਂ ਆਉਣੇ ਸਾਰੇ। ਹਾਂ, ਪਹਿਲੇ ਗੁਰੂ ਨਾਨਕ ਤੇ ਗੁਰੂ ਅਰਜਨ ਦੇਵ, ਗੁਰੂ ਗੋਬਿੰਦ ਸਿੰਘ ਦਾ ਚੇਤਾ ਆਵੇਗਾ, ਬਾਕੀ ਗੁਰੂਆਂ ਦਾ ਸਾਨੂੰ ਚੇਤਾ ਹੀ ਭੁਲਾ।